आज श्री जप जी साहब दिए 26 और 27 पौड़ी, जिन्होंने जुबानी कंठ है उस सारे नाल जरूर गायन करें। सोदार के हा सोकार के हा, सोदार के हा सोकार के हा, जित सर्ब समाले, वाजे नाद अनेक असंखा केते वावण हारे, केते राग परिसे कहिया केते गावण हारे, गावे दुहनो पौण पानी बैसम गावे राजा धर्म दुआरे, गावे चित्त मुपत लिख जाने लिख लिख धर्म विचारे, गावे ईश्वर ब्रह्मा देवी सोहन सदा सवार, गावे आसन बैठे देवते आदर नाले, गावे सिद्ध समाधि अंदर गावण सारे विचारे, गावण जति सती संतोखी गावे रचना जिन रचाई, रंगी रंगी पापी कर कर जिनसी माया जिन उपाई, कर कर वेखे कीता अपना जीवती सदी वड़ियाई, ज्योतिष पावे साहब साहब। सहपाप साहे दान रहन रजाई नानक रहन रजाई। आज भी विचार मैं रविंद्रनाथ टैगोर की कहानी तो कर रही हूं। टैगोर एक कवि नहीं, एक महात्मा भी सी। बड़ी सुंदर कहानी कि एक व्यक्ति परमात्मा की खोज, उस प्रभु की तलाश करता है। जिंदगी दे हर दिन हर रात उस मालक नू पुकारता है, रोंदा है, तड़फदा है। और चलदे चलदे यात्रा करदे करदे एक दिन उस सचमुच रब दे घर तक पहुंच जाता है। एक तख्ती ते लिखिया है कि ये रब दा घर है। झूम उठिया खुशी दे विच, नच उठिया कि आखिरकार मैं अपनी मंजिले मकसूद तक पहुंच गया। केंद्र उसने कुंडा खोलिया, दरवाजे का सीढ़िया सन, सीढ़िया ते दौड़ दौड़ के चढ़ा लग पाया। केंद्र ने अजे थोड़िया सीढ़िया बकाया सन कि अचानक मन विच एक ख्याल आया ते रुक गया। सोचन लग पाया कि जेकर सिर्फ होर तीन पौड़िया मैं चढ़ जावा ते मेरी मुलाकात उस नल हो जाएगी जिसकी मैं तलाश सारी जिंदगी करता रहा। पर नाल ही मन विच एक ख्याल आया कि जेकर आज मेरी मुलाकात रब नल हो गई, जेकर आज मेरी जान पहचान रब नल हो गई ते फिर जिंदगी च मैं लबांगा किसनु, खोजांगा किसनु, उड़ीकांगा किसनु, तलाशांगा किसनु। और सब तो वड्डी गल, इस दरवाजे दे अंदर ओयो जाएगा जेड़ा पहले अपनी मैं नू मारेगा ते मेरी मैं मर जाएगी ते फिर मैं की करांगा। टैगोर लिखदा है कि चढ़दे चढ़दे सीढ़ियां तो कदम रुक गए और चढ़दे चढ़दे वापस परतन लग पे पैर उसके। किधरे लभ रहा सी, किधरे खोज रहा सी, किधरे पहुंचन की तलाश सी, लेकिन आज पहुंच रहा है दो कदम होर ते रब दे घर दे अंदर। पर टैगोर लिखते ने कदम ठिठक गए, पैर वापस परतन लग पे। आवाज न किधरे हो जावे, किधरे मेरे आन की खबर मेरे पैरां दी पद चाप तो न लग जाए। कहिंदे उन्हें पैरां तो जुतियां भी उतार लिया, दबे पांव चोरा वांगू वापस उतरदा पिया है। आया सी ते धड़क करके कुंडा खोलिया सी, पर हुण जान लग्या बड़े धीमे नल दरवाजा खोल रहे है और चुपचाप बाहर निकल गया। और टैगोर लिखदे ने कि ओ बंदा अज भी रब दे घर नू लभ रहा है, तलाश हुण भी कर रहा है, खोज हुण भी कर रहा है, पर दिल दे किसे कोने च उन्हूं पता भी है कि उदा घर किथे है, लेकिन फिर भी वो उस दे घर ना जाके भटक रहा है, अजे भी दुनिया में ही भटक रहा है। कह लेना परमात्मा मिल जावे बहुत आसान है, लेकिन उसने मिलने दी जो कीमत अदा करनी पैंदी है, उस कीमत नू जे मैं पूरी अदा नहीं करना चाहता तो फिर वो भी नहीं मिलता। आप गवाइए ता शौक आइए और कैसी चतराई, होर तो कोई तरीका है नहीं, होर तो कोई चातरता चल नहीं सकती, पर अपने अहम दी, अपने ईगो दी कीमत अदा कीते बगैर असी प्रभु दे घर तक प्रवेश नहीं पा सकते। ख्याल करना, जिसने कदी जिंदगी च किसे भी महापुरुष दे लिखी रचना नू, किसे धार्मिक ग्रंथ नू पढ़िया है, वो दिल विच जानदा है कि बगैर परमात्मा दे प्राप्ति कीतिया मेरी जिंदगी बेकार है। दिल दे किसे कोने च जानदा है, लेकिन इस ख्याल नू वो दबा देंदा है अपने मन दी संसारक दौड़ दे उपर। दिलों जानदा है, दिलों कौन नहीं जानता कि असी हमेशा इत्थे नहीं रहना, ਦਿਲੋਂ ਕੌਣ ਨਹੀਂ ਜਾਣਦਾ ਕਿ ਇੱਕ ਦਿਨ ਅਸਾਂ ਸਾਰਿਆਂ ਨੇ ਚਲੇ ਜਾਣਾ। ਦਿਲ ਵਿੱਚ ਕੌਣ ਨਹੀਂ ਜਾਣਦਾ ਕਿ ਪਰਮਾਤਮਾ ਦੀ ਬਣਾਈ ਇਸ ਦੁਨੀਆਂ ਚ ਸਦੀਵੀ ਡੇਰਾ ਕਿਸੇ ਦਾ ਨਹੀਂ, ਲੇਕਿਨ ਫੇਰ ਵੀ ਜਾਣਦੇ ਹੋਏ ਵੀ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ, ਇਸ ਤੇ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅੱਖਾਂ ਬੰਦ ਕਰ ਰੱਖੀਆਂ ਆਪਣੀ, ਅੱਖਾਂ ਬੰਦ ਕਰ ਲਈਆਂ ਨੇ ਆਪਣੀਆਂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਆਦਮੀ ਦਿਲੋਂ ਜਾਣਦਾ ਵੀ ਹੈ ਔਰ ਜਾਣ ਬੁੱਝ ਕੇ ਅਣਜਾਣ ਵੀ ਹੈ। ਔਰ ਯਾਦ ਰਹੇ, ਇਸ ਗੱਲ ਦੀ ਸਮਝ ਰਹੇ, ਸੁੱਤਿਆਂ ਨੂੰ ਜਗਾਉਣਾ ਬਹੁਤ ਸੌਖਾ ਹੈ ਪਰ ਮਚਲਿਆਂ ਨੂੰ ਜਗਾਉਣਾ ਬਹੁਤ ਔਖਾ ਹੈ। ਆਦਮੀ ਸੁੱਤਾ ਨਹੀਂ ਹੋਇਆ, ਸੁੱਤੇ ਨੇ, ਕਾਫੀ ਸੁੱਤੇ ਨੇ, ਲੇਕਿਨ ਜ਼ਿਆਦਾ ਤਾਦਾਦ ਮਚਲਿਆਂ ਦੀ ਹੈ। ਜਾਣਦੇ, ਸਭ ਜਾਣਦੇ ਨੇ, ਜਾਣਦੇ ਨੇ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਫਿਰ ਵੀ ਕਰਦੇ, ਜਾਣਦੇ ਨੇ ਕਿਸੇ ਦੇ ਦਿਲ ਨੂੰ ਨਹੀਂ ਦੁਖਾਉਣਾ ਚਾਹੀਦਾ ਫਿਰ ਵੀ ਦੁਖਾਉਂਦੇ ਨੇ, ਜਾਣਦੇ ਨੇ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਫਿਰ ਵੀ ਸੋਚਦੇ ਨੇ, ਜਾਣਦੇ ਨੇ ਕਿ ਇਹ ਕੰਮ ਗਲਤ ਹੈ ਔਰ ਫਿਰ ਵੀ ਕਰ ਰਹੇ ਨੇ। ਹਿੰਮਤ। ਮਹਾਭਾਰਤ ਵਿੱਚ ਇੱਕ ਕਥਾ ਆਉਂਦੀ ਹੈ ਕਿ ਇੱਕ ਵਾਰ ਜਦੋਂ ਪੰਜੋ ਪਾਂਡਵ ਆਪਣੀ ਮਾਤਾ ਕੁੰਤੀ ਦੇ ਨਾਲ ਵਣਵਾਸ ਵਿੱਚ ਭੇਜੇ ਗਏ ਸਨ, ਪਿਆਸ ਦੇ ਮਾਰੇ ਬੁਰਾ ਹਾਲ ਸੀ, ਜੰਗਲ ਚ ਪਟਕਦਿਆਂ ਪਟਕਦਿਆਂ ਮਾਂ ਨੇ ਕਿਹਾ, ਕੁੰਤੀ ਨੇ ਕਿਹਾ ਬੱਚਿਆਂ ਨੂੰ ਕਿ ਕੋਈ ਜਾਓ ਪਾਣੀ ਲੱਭ ਕੇ ਲਿਆਓ। ਭੀਮ ਕਹਿੰਦੇ ਇੱਕ ਪੇੜ ਤੇ ਚੜਿਆ, ਦੂਰ ਨਜ਼ਰ ਪਈ ਇੱਕ ਸੁੰਦਰ ਸਵੱਛ ਪਾਣੀ ਦੇ ਤਲਾਬ ਤੇ। ਕਹਿੰਦਾ ਮਾਂ ਮੈਂ ਹੁਣੇ ਗਿਆ ਤੇ ਹੁਣੇ ਆਇਆ। ਕਹਿੰਦੇ ਤਲਾਬ ਦੇ ਵਿੱਚੋਂ ਜਦੋਂ ਉਹ ਪਾਣੀ ਭਰਨ ਲੱਗਾ ਆਪਣੇ ਬਰਤਨ ਦੇ ਵਿੱਚ, ਇੱਕ ਯਕਸ਼ ਇੱਕ ਰਾਕਸ਼ਸ ਪ੍ਰਗਟ ਹੋਇਆ। ਯਕਸ਼ ਕਹਿੰਦਾ ਹੈ ਕਿ ਭੀਮ, ਜਦ ਤੱਕ ਤੂੰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦੇਗਾ ਤੂੰ ਮੇਰੇ ਇਸ ਪਾਣੀ ਨੂੰ ਨਹੀਂ ਪੀ ਸਕਦਾ। ਭੀਮ ਤਾਂ ਫਿਰ ਭੀਮ ਸੀਗਾ, ਸਰੀਰ ਤੋਂ ਪਲਵਾਨ ਪਰ ਬੁੱਧੀ ਤੋਂ ਥੋੜਾ ਛੋਟਾ ਹੀ ਸੀਗਾ। ਉਹ ਕਹਿੰਦਾ ਤੂੰ ਮੇਰਾ ਕੀ ਕਰ ਲਏਗਾ। ਉਹਨੇ ਬੁੱਕ ਭਰੀ ਪਾਣੀ ਪੀਣ ਵਾਸਤੇ ਜਿਉਂ ਪਾਣੀ ਦਾ ਗੁੱਟ ਭਰਿਆ, ਪ੍ਰਾਣ ਪਖੇਰੂ ਨਿਕਲ ਗਏ, ਉੱਥੇ ਮਰ ਗਿਆ। ਕੁਛ ਦੇਰ ਤੱਕ ਵਾਪਸ ਨਾ ਆਇਆ ਤੇ ਫਿਰ ਅਰਜੁਨ ਗਿਆ, ਭੀਮ ਗਿਆ, ਨਕੁਲ ਗਿਆ, ਸਹਿਦੇਵ ਗਿਆ, ਚਾਰੋਂ ਗਏ। ਚਾਰਾਂ ਨੇ ਯਕਸ਼ ਦੀ ਗੱਲ ਨਹੀਂ ਸੁਣੀ, ਚਾਰਾਂ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ, ਚਾਰੋਂ ਮਰ ਗਏ। ਅਖੀਰ ਚ ਯੁਧਿਸ਼ਟਰ ਗਿਆ ਕਿ ਚੱਕਰ ਕੀ ਹੈ, ਜਿਹੜਾ ਜਾਂਦਾ ਵਾਪਸ ਨਹੀਂ ਆ ਰਿਹਾ। ਯਕਸ਼ ਨੇ ਉਹਨੂੰ ਵੀ ਉਹੀ ਸਵਾਲ ਕੀਤਾ। ਯੁਧਿਸ਼ਟਰ ਕਹਿੰਦਾ ਠੀਕ ਹੈ, ਮੈਂ ਤੇਰੇ ਪ੍ਰਸ਼ਨ ਦਾ ਜਵਾਬ ਦਿਆਂਗਾ ਪਰ ਕੀ ਤੂੰ ਫਿਰ ਮੇਰੇ ਇਹਨਾਂ ਭਰਾਵਾਂ ਨੂੰ ਵਾਪਸ ਜੀਵਨ ਦਾਨ ਦੇਗਾ? ਯਕਸ਼ ਕਹਿੰਦਾ ਇਹ ਲੋਕ ਮਰੇ ਨਹੀਂ ਹੈ, ਇਹਨਾਂ ਨੂੰ ਮੈਂ ਗਹਿਰੀ ਬੇਹੋਸ਼ੀ ਚ ਪਾ ਦਿੱਤਾ ਹੈ, ਮੈਨੂੰ ਸਰਾਪ ਮਿਲਿਆ ਹੈ, ਸਰਾਪ ਕਾਰਨ ਮੈਂ ਇਸ ਸਰੋਵਰ ਤੇ ਅਟਕਿਆ ਹਾਂ ਔਰ ਜਦ ਤੱਕ ਮੇਰੇ ਪ੍ਰਸ਼ਨ ਦਾ ਮੈਨੂੰ ਉੱਤਰ ਨਹੀਂ ਮਿਲ ਜਾਏਗਾ ਮੇਰੀ ਸਰਾਪ ਤੋਂ ਮੁਕਤੀ ਨਹੀਂ ਹੋਣੀ, ਇਸ ਲਈ ਮੈਨੂੰ ਜਵਾਬ ਜ਼ਰੂਰੀ ਹੈ ਮਿਲਣਾ। ਯੁਧਿਸ਼ਟਰ ਕਹਿੰਦਾ ਚੰਗਾ ਪੁੱਛ, ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਸਹੀ ਜਵਾਬ ਦੇ ਸਕਾਂ। ਯਕਸ਼ ਨੇ ਕਹਿੰਦੇ ਉੱਥੇ ਉਹਨੂੰ 5-6 ਸਵਾਲ ਪੁੱਛੇ, ਉਹਨਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਸਭ ਤੋਂ ਵੱਡੀ ਇਸ ਦੁਨੀਆਂ ਚ ਸੱਚਾਈ ਕੀ ਹੈ, ਵਟ ਇਜ਼ ਦ ਬਿਗੈਸਟ ਟਰੂਥ ਅਪਨ ਦਿਸ ਅਰਥ, ਸਭ ਤੋਂ ਵੱਡੀ ਸੱਚਾਈ ਕੀ ਹੈ। ਯੁਧਿਸ਼ਟਰ ਨੇ ਕਿਹਾ ਇਹ ਯਕਸ਼, ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਹਰ ਆਦਮੀ ਜਾਣਦਾ ਹੈ ਕਿ ਮੌਤ ਆ ਜਾਣੀ ਹੈ, ਹਰ ਆਦਮੀ ਜਾਣਦਾ ਹੈ ਕਿ ਇੱਕ ਦਿਨ ਅਸੀਂ ਮਰ ਜਾਣਾ ਹੈ, ਲੇਕਿਨ ਫਿਰ ਵੀ ਮੌਤ ਨੂੰ ਭੁਲਾ ਕੇ ਤੇ ਆਸ਼ਾ ਦੇ ਘੋੜੇ ਤੇ ਬੈਠਾ ਹਰ ਬੰਦਾ ਭਜਿਆ ਫਿਰ ਰਿਹਾ ਹੈ ਇੰਝ ਦੁਨੀਆਂ ਚ ਜਿਵੇਂ ਕਦੀ ਇਸ ਦੁਨੀਆਂ ਨੂੰ ਛੱਡ ਕੇ ਨਹੀਂ ਜਾਣਾ। ਯਕਸ਼ ਸੰਤੁਸ਼ਟ ਹੋਇਆ, ਕਹਿੰਦਾ ਤੂੰ ਸਹੀ ਕਹਿ ਰਿਹਾ, ਆਕਾਸ਼ ਗਵਾਹ ਹੈ ਇਸ ਗੱਲ ਦਾ। ਰੋਜ਼ ਆਪਣੇ ਸਾਹਮਣੇ ਅਸੀਂ ਮਰਦੇ ਦੇਖਦੇ ਹਾਂ, ਨਿਊਜ਼ ਪੇਪਰ ਉਠਾਉਂਦੇ ਹਾਂ ਤੇ ਖਬਰਾਂ ਨੇ ਮੌਤ ਦੀਆਂ ਖਬਰਾਂ ਨੇ, ਫਲਾਂ ਚਲਾ ਗਿਆ, ਫਲਾਂ ਚਲਾ ਗਿਆ, ਫਲਾਂ ਚਲਾ ਗਿਆ, ਲੇਕਿਨ ਪੜ੍ਹ ਕੇ ਗੌਰ ਹੀ ਨਹੀਂ ਕਰਦਾ, ਗੌਰ ਹੀ ਨਹੀਂ ਕਰਦਾ। ਕੁਛ ਖਾਸ ਖਬਰ ਹੈ ਅੱਜ? ਕਹਿੰਦਾ ਕੁਛ ਖਾਸ ਨਹੀਂ, ਪਰ ਜਿਸ ਪੇਜ ਨੂੰ ਤੂੰ ਪਰਤਾ ਗਿਆ ਹੈ ਉਸ ਪੇਜ ਤੇ ਜਿੱਥੇ ਮਰਿਆਂ ਦੀਆਂ ਫੋਟੋ ਲੱਗੀਆਂ ਨੇ ਤੇਰੀ ਵੀ ਹੋ ਸਕਦੀ ਸੀ ਔਰ ਤੇਰੀ ਇੱਕ ਦਿਨ ਆਣੀ ਵੀ ਹੈ ਉੱਥੇ, ਲੇਕਿਨ ਫਿਰ ਵੀ ਪਰਵਾਹ ਨਹੀਂ, ਫਿਰ ਵੀ ਸੰਸਾਰ ਦੇ ਵਿੱਚ ਰੁੱਝਿਆ ਹੈ। ਵਕਤ ਕੋਈ ਨਹੀਂ, ਟਾਈਮ ਕੋਈ ਨਹੀਂ, ਬਿਜ਼ਨਸ ਲਈ ਵਕਤ ਹੈ, ਘਰ ਲਈ ਵਕਤ ਹੈ, ਸੰਸਾਰ ਲਈ ਵਕਤ ਹੈ। ਜੇ ਕਹੋ ਕਿ ਸਤਸੰਗ ਤੇ, ਕਹਿੰਦੇ ਜੀ ਟਾਈਮ ਕੋਈ ਨਹੀਂ, ਵੀ ਹੈਵ ਟੂ ਗੋ ਬੈਕ, ਵੀ ਹੈਵ ਟੂ ਰਸ਼। ਜਿਸ ਲਈ ਜੀਵਨ ਹੈ ਉਹਦੇ ਲਈ ਟਾਈਮ ਕੋਈ ਨਹੀਂ। ਪਰ ਬੜੇ ਵੱਡੇ ਭਾਗ ਹੁੰਦੇ ਨੇ ਉਸ ਬੰਦੇ ਨੇ ਜਿਸ ਬੰਦੇ ਦੇ ਅੰਦਰ ਇਹ ਸੋਝੀ ਜਗ ਜਾਏ ਕਿ ਸਾਡੀ ਜ਼ਿੰਦਗੀ ਦਾ ਲਕਸ਼ ਕੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਜਿਹਨੂੰ ਇਹ ਸੋਝੀ ਮਿਲ ਜਾਏ ਹੁਣ ਉਹ ਲੱਭਦਾ ਹੈ, ਹੁਣ ਉਹ ਪੁੱਛਦਾ ਹੈ, ਸੋ ਡਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇਹ ਪ੍ਰਭੂ ਤੇਰਾ ਘਰ ਕਿਹੋ ਜਿਹਾ ਹੈ, ਐ ਪ੍ਰਭੂ ਤੇਰੇ ਘਰ ਦਾ ਦਰਵਾਜ਼ਾ ਕੀ ਹੋ ਗਿਆ ਹੈ, ਜਿੱਥੇ ਤੂੰ ਬੈਠਾ ਸਾਡੇ ਸਾਰਿਆਂ ਦੀ ਸਾਰ ਪਿਆ ਲੈਣਾ, ਸਾਰਿਆਂ ਦੀ ਸਾਰ ਪਿਆ ਲੈਣਾ। ਸਾਰਿਆਂ ਦੀ ਸਾਰ ਪਿਆ ਲੈਣਾ। ਸੋ ਦਰ ਕਿਹਾ, ਕਿਹੋ ਜਿਹਾ ਦਰ, ਕਿਹੋ ਜਿਹਾ ਘਰ ਜਿੱਥੇ ਤੂੰ ਬੈਠਾ ਹੈ। ਖਿਆਲ ਕਰਨਾ ਕਿੱਥੇ ਬੈਠਿਆ ਹੋ ਸਕਦਾ ਹੈ। ਬੁਝੀਏ ਤੇ ਸਹੀ ਅੱਜ ਬੁਝਾਰਤ, ਲੱਭੀਏ ਤੇ ਸਹੀ ਜਰਾ ਇਸ ਦਾ ਜਵਾਬ, ਕਿੱਥੇ ਹੋ ਸਕਦਾ ਹੈ ਰੱਬ, ਕਿੱਥੇ ਬੈਠਾ ਹੋ ਸਕਦਾ ਹੈ ਉਹ। ਤੇ ਬਾਬਾ ਫਰੀਦ ਦਾ ਜਵਾਬ ਕਿੰਨਾ ਸੋਹਣਾ ਦਿੰਦੇ ਨੇ, ਜੰਗਲ ਜੰਗਲ ਕਿਆ ਭਵੇਂ ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ। ਕਹਿੰਦੇ ਤੇਰੇ ਇੱਥੇ ਹਿਰਦੇ ਚ ਬੈਠਾ। ਖਿਆਲ ਕਰਨਾ ਫਰੀਦ ਨੇ ਕਹਿ ਦਿੱਤਾ ਅਸੀਂ ਸੁਣ ਲਿਆ, ਇੰਨੇ ਨਾਲ ਅਸੀਂ ਲੱਭ ਨਹੀਂ ਲਿਆ, ਉਹਨੇ ਜ਼ਰੂਰ ਲੱਭ ਲਿਆ ਜਿਹੜਾ ਬਾਬਾ ਫਰੀਦ ਕਹਿ ਰਿਹਾ। ਕਈ ਵਾਰ ਸੁਣ ਸੁਣ ਕੇ ਆਦਮੀ ਯਕੀਨ ਕਰ ਲੈਂਦਾ ਹੈ ਕਿ ਜਿਸ ਚੀਜ਼ ਨੂੰ ਮੈਂ ਸੁਣਿਆ ਮੈਂ ਉਹਨੂੰ ਜਾਣ ਵੀ ਲਿਆ, ਤੇ ਜਾਣ ਹੀ ਲਿਆ ਦੂਜਿਆਂ ਨੂੰ ਸਮਝਾਉਣ ਤੁਰ ਪੈਂਦਾ। ਇੱਕ ਮਾਈ ਜਰਾ ਗੁਰਦੁਆਰੇ ਜਰਾ ਜ਼ਿਆਦਾ ਜਾਣ ਲੱਗ ਪਈ, ਕਿਉਂਕਿ ਮਨ ਵਿੱਚ ਪਿਆਰ ਜਗਿਆ ਕਿ ਜਪਜੀ ਸਾਹਿਬ ਚੱਲ ਰਿਹਾ ਮੈਂ ਰੋਜ਼ ਸੁਣਾ, ਅੱਗੋਂ ਪੌੜੀਆਂ ਦੀ ਵਿਆਖਿਆ ਸੁਣਾ। ਤੇ ਘਰ ਵਿੱਚ ਘਰ ਵਾਲੇ ਨੇ ਬਿਠਾ ਕੇ ਕਹਿੰਦਾ ਕਿੱਥੇ ਭੱਜੀ ਫਿਰਦੀ ਰੋਜ਼ ਗੁਰਦੁਆਰੇ, ਰੱਬ ਤੇ ਦਿਲ ਚ ਰਹਿੰਦਾ ਤੂੰ ਗੁਰਦੁਆਰੇ ਤੁਰੀ ਫਿਰਦੀ। ਖਿਆਲ ਕਰਨਾ ਉਪਦੇਸ਼ ਦੇ ਰਿਹਾ, ਪਰ ਉਪਦੇਸ਼ ਇਸ ਕਰਕੇ ਨਹੀਂ ਦੇ ਰਿਹਾ ਕਿ ਉਹਨੇ ਆਪਣੇ ਦਿਲ ਵਿੱਚ ਰੱਬ ਨੂੰ ਲੱਭ ਰਿਹਾ, ਬਲਕਿ ਇਹ ਗੱਲ ਉਹ ਇਸ ਕਰਕੇ ਕਹਿ ਰਿਹਾ ਕਿ ਉਹਦੀ ਜਨਾਨੀ ਜਾਵੇ ਕੋਈ ਨਾ ਤੇ ਘਰ ਬਹਿ ਕੇ ਉਹਦੀ ਮੁੱਠੀ ਚਾਪੀ ਕਰੇ, ਉਹਦੀ ਸੇਵਾ ਉਹਦਾ ਕੰਮ ਕਰ ਲੈ। ਸਮਟਾਈਮਸ ਗ੍ਰੇਟ ਗ੍ਰੇਟ ਵਰਡਸ, ਗ੍ਰੇਟ ਗ੍ਰੇਟ ਸਟੇਟਮੈਂਟਸ ਆਰ ਮਿਸਯੂਜ਼ਡ ਬਾਈ ਦ ਪੀਪਲ। ਸੁਣ ਲਓ, ਸਵਿਟਜ਼ਰਲੈਂਡ ਹੈ, ਪਰ ਸੁਣ ਲੈਣ ਨਾਲ ਤਾਂ ਨਹੀਂ ਨਾ ਗੱਲ ਬਣ ਜਾਂਦੀ। ਜਦ ਤੱਕ ਜਹਾਜ਼ ਵਿੱਚ ਬਹਿ ਕੇ ਉੱਥੇ ਵੇਖਣਾ ਉਹ ਨਜ਼ਾਰੇ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੇਰੇ ਵਾਸਤੇ ਸਵਿਟਜ਼ਰਲੈਂਡ ਉਦੋਂ ਜਦੋਂ ਮੈਂ ਉੱਥੇ ਜਾਵਾਂ, ਜੇ ਮੈਂ ਗਿਆ ਕੋਈ ਨਹੀਂ ਤੇ ਮੇਰੀ ਕਲਪਨਾ ਹੈ। ਪਰ ਫਰੀਦ ਕਹਿ ਰਹੇ ਨੇ ਰੱਬ ਤੇਰੇ ਦਿਲ ਵਿੱਚ ਹੈ, ਔਰ ਇਸ ਦਿਲ ਵਿੱਚ ਉਹ ਬੈਠਾ। ਤੇ ਜਿੱਥੇ ਫਿਰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬੈਠੇ ਨਾ, ਸ਼ਹਿਨਸ਼ਾਹ ਕਹਿੰਦੇ ਨੇ ਕਦੀ ਆਪਣੇ ਦਰਬਾਰ ਚ ਐਵੇਂ ਨਹੀਂ ਸੀ ਪ੍ਰਵੇਸ਼ ਕਰਦੇ, ਕੋਈ ਨਗਾੜੇ, ਕੋਈ ਤੂਤੀਆਂ, ਕੋਈ ਟਰੰਪਟਸ, ਕੁਛ ਨਾ ਕੁਛ ਵੱਜਦੇ ਸੀਗੇ, ਡਰਮਸ ਬੀਟ ਹੁੰਦੇ ਸੀਗੇ, ਫਿਰ ਉਹ ਪ੍ਰਵੇਸ਼ ਕਰਦਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਸ਼ਾਹ ਦਾ ਸ਼ਾਹ ਤੇਰੇ ਦਿਲ ਵਿੱਚ ਬੈਠਾ ਹੈ, ਤੇ ਇਸ ਸ਼ਾਹ ਦੀ ਉਸਤਤ ਵਿੱਚ, ਇਸ ਸ਼ਾਹ ਦੇ ਆਨਰ ਵਿੱਚ ਤੇਰੇ ਦਿਲ ਵਿੱਚ ਨਾਦ ਵੀ ਵੱਜ ਰਹੇ ਨੇ। ਅਸੰਖ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕਿਸਮ ਕਿਸਮ ਦੇ ਸ਼ਬਦ ਦੀ ਧੁਨ ਬੀਤਰ ਹੋ ਰਹੀ। ਖਿਆਲ ਕਰਨਾ ਇੱਕ ਸ਼ਬਦ ਜਿਹਨੂੰ ਅਸੀਂ ਬੋਲ ਰਹੇ ਹਾਂ, ਮੇਰਾ ਬੋਲਿਆ ਸ਼ਬਦ ਮੁੱਕ ਜਾਂਦਾ ਹੈ, ਮੇਰੀ ਕਈ ਆਵਾਜ਼ ਇੱਕ ਦਿਨ ਖਤਮ ਹੋ ਜਾਏਗੀ, ਲੇਕਿਨ ਇੱਕ ਸ਼ਬਦ ਐਸਾ ਹੈ ਜੋ ਭੀਤਰ ਹੋ ਰਿਹਾ ਹੈ। ਇਸ ਭੀਤਰ ਹੋ ਰਹੇ, ਇਸ ਕਣ ਕਣ ਵਿੱਚ ਹੋ ਰਹੇ ਸ਼ਬਦ ਨੂੰ ਰਿਸ਼ੀਆਂ ਨੇ ਓਮ ਕਿਹਾ ਤੇ ਗੁਰੂ ਨਾਨਕ ਨੇ ਓਮਕਾਰ ਕਿਹਾ ਹੈ। ਇਹ ਸ਼ਬਦ ਭੀਤਰ ਹੋ ਰਿਹਾ ਹੈ। ਧਿਆਨ ਜਦੋਂ ਵੀ ਆਦਮੀ ਕਰੇਗਾ, ਵੈਨ ਐਵਰ ਯੂਲ ਮੂਵ ਇਨ, ਵੈਨ ਐਵਰ ਯੂਲ ਮੂਵ ਡੀਪ ਇਨ, ਭੀਤਰ ਇਹ ਸ਼ਬਦ ਦੀ, ਇਹਨਾਂ ਦੁਨੀਆਂ ਦੀ ਆਵਾਜ਼ ਸੁਣਾਈ ਪੈਂਦੀ ਹੈ। ਬੰਸਰੀ ਦੀ, ਸ਼ੰਖ ਦੀ, ਢੋਲ ਦੀ ਇਹ ਆਵਾਜ਼ਾਂ, ਘੰਟੀਆਂ ਦੀ ਇਹ ਆਵਾਜ਼ਾਂ, ਕੋਈ ਆ ਕੇ ਕਰ ਨਹੀਂ ਰਿਹਾ, ਕੋਈ ਆ ਕੇ ਵਜਾ ਨਹੀਂ ਰਿਹਾ, ਲੇਕਿਨ ਜਿਉਂ ਜਿਉਂ ਤੁਸੀਂ ਭੀਤਰ ਪ੍ਰਵੇਸ਼ ਕਰੋਗੇ ਵਿਦ ਦ ਕਾਂਸੈਂਟ੍ਰੇਸ਼ਨ ਆਫ ਦ ਮਾਇੰਡ ਐਂਡ ਦ ਲੈਵਲ ਦ ਰਾਈਜ ਵਿਚ ਯੂ ਆਰ ਗੋਇੰਗ ਟੂ ਹੈਵ, ਇਹ ਭੀਤਰ ਸ਼ਬਦ ਸੁਣਾਈ ਪੈਂਦੇ ਨੇ। ਪੰਚੇ ਸ਼ਬਦ ਅਨਾਹਦ ਵਾਜੇ ਆਇਆ ਬਾਣੀ ਚ, ਪੰਚ ਸ਼ਬਦ, ਪੰਚ ਸ਼ਬਦਾਂ ਦੀ ਧੁਨੀ ਭੀਤਰ। ਖਿਆਲ ਕਰਨਾ ਇੱਕ ਧੁਨੀ ਤੁਸੀਂ ਕੀਤੀ, ਤੁਸੀਂ ਕੀਤੀ, ਤੁਸੀਂ ਬੰਦ ਕਰ ਦਿੱਤੀ, ਲੇਕਿਨ ਜਦੋਂ ਭੀਤਰ ਇਹ ਸ਼ਬਦ ਸੁਣਾਈ ਪੈਣੇ ਸ਼ੁਰੂ ਹੋ ਜਾਣਗੇ, ਇਹ ਤੁਹਾਡੇ ਕਰਨ ਦੇ ਨਾਲ ਨਹੀਂ ਹੋਏ, ਇੱਕ ਅਨੁਭੂਤੀ ਹੈ ਜਦੋਂ ਚਾਲੂ ਹੁੰਦੀ ਹੈ, ਬਹੁਤ ਲੰਬੇ ਦੇਰ ਤੱਕ ਚਾਲੂ, ਇੱਕ ਅਨੋਖਾ ਰਸ ਹੈ आनंद दी सुख दी अनुभूति है इस विच जदों ए भीतर दे नाद सुनाई पैने शुरू हो जान। केते राग परिस्यों कहियन केते गावन हारे। इत्थे थोड़ा जिहा नजारा जो गुरु नानक साहब ने बनिया है ना, वह बनिया है किसे महल दे दीवान दा दरबारे खास। राजा लोग अपनी तारीफ दे विच पट रखिया करते सन या अपनी खुशी ना लाया करते सन, तो बना बना के कविता राजे की प्रशंसा गाया करते सन कि राजा साडा एहो जिहा, राजा साडा एहो जिहा है। गुरुदेव कह रहे ने कि हे प्रभु तेरे गुणा नू गा रहे ने परियां गा रही हैं, एंजल्स गा रही हैं, रागां विच गा रही हैं, अप्सरावां रागां विच तेरी उस्तत नू गा रही हैं। केते गावण हारे, होर कोई गांदे पए ने तेरी उस्तत नू। गावे तुहनू पौण पाणी बह संतर, गावे राजा तरम दुआरे। ए पृथ्वी, ए पाणी, ए अग, ए हवा, कहिंदे सब तेरी उस्तत नूं गा रहे ने। ख्याल करना गुरु नानक साहब जी दी एक बहुत अद्भुत रचना है, उन्हां दी लिखी कई हुई आरती। गगन में थाल रब चंद दीपक बने, तारका मंडल जनक मोती, धूप मले आन लो पवन चबरो करे, सगल बन राय फुलंत ज्योति, कैसी आरती होए पाव खंडना तेरी आरती। किन्ने ने जगन्नाथ पुरी यात्रा करदे करदे जो गुरुदेव इत्थे पहुंचे ते बहुत खूबसूरत और बड़ा विशाल मंदिर है जगन्नाथ दा। शाम दा समय सी तो संध्या दी आरती शुरू हो रही सीगी, ते थाल ते दीपक ते चवर ते अगरबत्तियां ये सब तैयारियां सन, और भगत लोग खड़े आरती कर रहे ने। जगन्नाथ जी दी आरती हो रही है। इस हुंदी आरती नू देख के गुरु नानक साहब कहंदे ने कि उस असीम, उस बेअंत, उस सर्व व्यापक परमात्मा दी आरती एक छोटे जे थाल विच करनी संभव नहीं है। वो खुद ऐना वड्डा है, वो खुद ऐना वड्डा है। उस वड्डे प्रभु दी आरती वास्ते ते थाल भी वड्डा चाहिदा है। ते कहंदे ने गगन में थाल, ए गगन थाल उसदा। सूरज ते चंद्रमा ए दीपक ने, तारका मंडल जनक मोती, ते तारियां दा एक एक तारा दूजे तारे नल जोड़ो ते तारियां दा हार है जेड़ा उस प्रभु दे असां गल विच पा रहा है, देख रहे हैं गल विच पिया है। धूप मलयान लो पवन चवरो करे, उस दी आरती च कहंदे धूप जगावा, कहंदे मेरे हाथ दी बनी है जड़ियां बूटियां देसी क्यों दी धूप, ए प्रभु तेरे मुकाबले च किधरे पूरियां नहीं उतर दियां। धूप की है, ए सारे चंदन बन सुगंधियां दे पर्वत धूप ने जड़े नेचुरल खुशबू तनु दे रहे ने। पवन चवरो करे, चवर हुंदा है, चवर ढोला रहा है, पर प्रभु तेरा चवर ए सारा हवा तेरी चौर है। सारा ए सारी दी सारी पवन जड़ी है ए तेनू चौवर कर रही है। ठीक उसे भाव च इस वक्त गुरुदेव कह रहे ने, ए मालका तेरी उस्तत ए पृथ्वी गा रही है, पवन गा रही है, पानी गा रहे ने, गावे राजा तरम द्वारे, ए तरम राज भी तेरे दर ते खलोता, हाथ बनना तेरी उस्तत नु कर रहा है। गावे चित गुपत लिख जाने, लिख लिख तरम बिचारे। पुराणा विच क्या है कि धर्मराज ने दो देवत्यां नू बठाया, एक दा नाम है चित, दूसरे दा नाम है गुपत। एक कर दे कि ने हर जीव दे कर्मां दा लेखा लिख दे, इन्ने इन्ने पुण कीते, इन्ने इन्ने पाप कीते। माइथोलॉजिकल एक करैक्टर्स ने चित्र और गुप्पत। गुरु नानक महाराज कह रहे ने चित्र भी तेरिया महिमा लिख लिख के, क्योंकि लिखदा है ना, लिखारी है ना, जीवां दे कर्मां नू लिख रहा है। कहिंदे ने लिख रहा है पर की तेरी उस्तत नू। गुप्पत ए भी जड़ा लिखारी है ना धर्मराज दा, ए भी लिख लिख के तेरी महिमा नू गा रहा है। गावे ईश्वर वर्मा देवी सोहन सदा सवारे, होर कौन गा रहे ने? कहिंदे ने इंद्र गा रहा है, ईश्वर गा रहा है, ब्रह्मा गा रहा है, देवी, देवी कौन? पार्वती, दुर्गा। कहंदे ओ भी तेरी उस्तत नु गा रहे। सोहन सदा सवारे एक बड़ा ਐਸਥੈਟਿਕ ਟੱਚ ਹੈ, ਬੜਾ ਖੂਬਸੂਰਤ ਰੰਗ ਦਿੱਤਾ ਹੈ ਇਹਦੇ ਵਿੱਚ। ਕਹਿੰਦੇ ਨੇ ਇਹ ਜਿੰਨੇ ਨੇ ਨਾ ਈਸਰ, ਇਹ ਬਰਮਾ, ਇਹ ਇੰਦਰ, ਇਹ ਦੇਵੀ, ਜਦੋਂ ਪ੍ਰਭੂ ਜੀ ਤੇਰੀ ਉਸਤਤ ਨੂੰ ਗਾਉਂਦੇ ਨੇ ਨਾ, ਇਹ ਉਦੋਂ ਹੀ ਸੋਹਣੇ ਲੱਗਦੇ ਨੇ। ਸੰਵਰ ਗਏ ਨੇ, ਸੰਵਰ ਗਏ ਨੇ, ਸੋਹਣੇ ਹੋ ਗਏ ਨੇ ਉਸ ਸੋਹਣੇ ਮਾਲਕ ਦੀਆਂ ਗੱਲਾਂ ਨੂੰ ਕਹਿ ਕੇ। ਗਾਵੇਂ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ। ਅਗੇਨ ਮੈਥੋਲੋਜੀਕਲ ਸਿੰਬੋਲਿਕ। ਹੁਣ ਉਹ ਇਹ ਨਹੀਂ ਕਹਿ ਰਹੇ ਕਿ ਸੱਚਮੁੱਚ ਦਾ ਕਿਧਰੇ ਕੋਈ ਸਵਰਗ ਹੈ ਜਿੱਥੇ ਇੱਕ ਸੰਘਾਸਨ ਹੈ ਜਿਹਦੇ ਉੱਤੇ ਦੇਵਤਾ ਇੰਦਰ ਰਾਜਾ ਬੈਠਾ ਹੈ, ਉਹਦੇ ਅਗਲ ਬਗਲ ਦੇਵਤੇ ਖਲੋਤੇ ਨੇ ਹੱਥ ਬੰਨ ਕੇ। ਲੇਕਿਨ ਸਿੰਬੋਲਿਕ ਮੈਥੋਲੋਜੀਕਲ ਫਿਗਰਸ ਨੂੰ ਲਿਆ, ਇੰਦਰ ਦੇਵਤਾ ਵੀ ਤੇਰੀ ਉਸਤਤ ਨੂੰ ਗਾ ਰਿਹਾ ਹੈ। ਕੱਲਾ ਨਹੀਂ, ਸਾਰੇ ਦੇਵਤਿਆਂ ਦੇ ਨਾਲ ਖਲੋ ਕੇ ਹੱਥ ਬੰਨ ਕੇ ਹੇ ਪ੍ਰਭੂ ਤੇਰੀ ਮਹਿਮਾ ਨੂੰ ਗਾ ਰਿਹਾ ਹੈ। ਗਾਵੇਂ ਸਿੱਧ ਸਮਾਧੀ ਅੰਦਰ, ਜਿਹੜੇ ਸਿੱਧ ਨੇ, ਜਿਹੜੇ ਜੋਗੀ ਨੇ, ਜਿਨ੍ਹਾਂ ਨੇ ਸਾਧਨਾ ਪੂਰੀ ਕਰ ਲਈ, ਐਸੇ ਸਿੱਧ ਪੁਰਸ਼ ਵੀ ਤੇਰੀ ਮਹਿਮਾ ਨੂੰ ਗਾ ਰਹੇ ਨੇ। ਪਰ ਕਹਿੰਦੇ ਉਹਨਾਂ ਦਾ ਗਾਣਾ ਕੋਈ ਸੁਰੰਗੀਆਂ, ਵਾਜਿਆਂ, ਤਬਲਿਆਂ ਨਾਲ ਨਹੀਂ ਹੋ ਰਿਹਾ, ਉਹ ਕਿਵੇਂ ਮਹਿਮਾ ਨੂੰ ਗਾ ਰਹੇ? ਉਹ ਕਹਿੰਦੇ ਜਦੋਂ ਅੱਖਾਂ ਬੰਦ ਕਰਕੇ ਅੰਦਰ ਸਮਾਧੀ ਲਾਉਂਦੇ ਨੇ, ਲੱਗੀ ਸਮਾਧੀ ਹੈ ਪਰ ਗਾ ਉਸ ਦੇ ਗੁਣ ਰਹੇ ਨੇ। ਖਿਆਲ ਕਰਨਾ, ਗਾਣ ਦਾ ਮਤਲਬ ਇਹ ਨਹੀਂ ਦੈਟ ਯੂ ਆਰ ਸਪੀਕਿੰਗ ਇਨ ਸਮ ਵਰਡਸ, ਯੂ ਆਰ ਨਾਟ ਡੂਇੰਗ ਇਟ ਵਰਬਲੀ। ਪ੍ਰਾਰਥਨਾ ਸ਼ਬਦਾਂ ਵਿੱਚ ਬੱਝੀ ਹੋਈ ਚੀਜ਼ ਨਹੀਂ ਹੈ, ਖਿਆਲ ਰੱਖਣਾ। ਪ੍ਰਾਰਥਨਾ, ਪ੍ਰੇਅਰ is not to be limited into some words, ਇੱਕ pattern of words ਬਣਾਤਾ ਜਾਏ ਕਿ ਰੋਜ਼ ਇਹੀ ਕਹਿਣਾ ਤੇ ਇਹ ਪ੍ਰੇਅਰ ਹੈ, ਤੇ ਜੇ ਇਹ ਨਹੀਂ ਕਿਹਾ ਤੇ ਮੇਰੀ ਪ੍ਰੇਅਰ ਕੋਈ ਨਹੀਂ ਹੋਈ। ਇੱਕ ਛੋਟੇ ਬੱਚੇ ਨੂੰ ਉਹਦੀ ਮਾਂ ਨੇ ਸਿਖਾਇਆ ਕਿ ਬਈ ਰਾਤ ਸੌਣ ਤੋਂ ਪਹਿਲੇ ਪ੍ਰਾਰਥਨਾ ਕਰਨੀ ਚਾਹੀਦੀ, ਬਗੈਰ ਪ੍ਰਾਰਥਨਾ ਕੀਤਿਆਂ ਸੌਣਾ ਨਹੀਂ ਚਾਹੀਦਾ। ਬੱਚਾ ਆਗਿਆਕਾਰੀ ਕਹਿੰਦਾ ਚੰਗਾ ਮਾਂ ਜੀ, ਜਿਵੇਂ ਕਹੋਗੇ ਮੈਂ ਉਵੇਂ ਕਰ ਲਾਂਗਾ। ਮਾਂ ਨੇ ਉਹਨੂੰ ਪ੍ਰਾਰਥਨਾ ਸਿਖਾਈ, ਤੂੰ ਠਾਕਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਇਹ ਵਾਲਾ ਸ਼ਬਦ ਬੱਚੇ ਨੂੰ ਯਾਦ ਕਰਾਤਾ। ਬੱਚਾ ਰੋਜ਼ ਰਾਤੀ ਬਿਸਤਰੇ ਚ ਬੈਠੇ ਬੜਾ ਪਿਆਰਾ ਲੱਗੇ, ਅੱਖਾਂ ਬੰਦ ਕਰੇ, ਹੱਥ ਜੋੜੇ, ਇਸ ਸ਼ਬਦ ਨੂੰ ਗਾਵੇ, ਫਿਰ ਸੌਂ ਜਾਇਆ ਕਰੇ। ਮਾਂ ਬੜੀ ਖੁਸ਼ ਕਿ ਮੇਰਾ ਬੱਚੇ ਨੇ ਇੱਕ ਸੋਹਣੀ ਚੀਜ਼ ਸਿੱਖੀ ਹੈ, ਐਂਡ ਡੂਇੰਗ ਇਟ ਵੈਰੀ ਰੈਗੂਲਰਲੀ। 15-20 ਦਿਨ ਬਾਅਦ ਐਵੇਂ ਹੀ ਮਾਂ ਦੀ ਨਜ਼ਰ ਗਈ, ਦੇਖਣ ਗਈ ਆਪਣੇ ਵੱਲੋਂ ਕਿ ਮੈਂ ਆਪਣੇ ਬੱਚੇ ਨੂੰ ਦੇਖਾਂ। ਖਿਆਲ ਕਰਨਾ, ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਡਾਕਟਰ ਬਣਨ, ਟੀਚਰ ਬਣਨ, ਲਾਇਰ ਬਣਨ, ਅਟੋਰਨੀ ਬਣਨ, ਕਲੈਕਟਰ ਬਣਨ, ਪਰ ਹੈ ਕੋਈ ਇਹੋ ਜਿਹੀ ਮਾਂ ਜਿਹੜੀ ਇਹ ਕਵੇ ਮੇਰਾ ਬੱਚਾ ਭਗਤ ਬਣੇ? ਹੈ ਕੋਈ ਇਹੋ ਜਿਹੀ ਵੀ ਮਾਂ ਜਿਹੜੀ ਕਵੇ ਮੇਰਾ ਬੱਚਾ ਇਸ ਮਾਲਕ ਦੇ ਰੰਗ ਵਿੱਚ ਰੰਗਿਆ, ਪ੍ਰੇਮੀ ਬਣੇ? ਮਾਂ ਗਈ ਦੇਖਣ ਆਪਣੇ ਇਸ ਬੱਚੇ ਨੂੰ, ਤੇ ਬੱਚੇ ਨੇ ਹੱਥ ਮੂੰਹ ਧੋ ਕੇ ਆਇਆ, ਬਿਸਤਰੇ ਤੇ ਬੈਠਾ, ਹੱਥ ਜੋੜੇ, ਅੱਖਾਂ ਬੰਦ ਕੀਤੀਆਂ। ਹੁਣੇ ਕੁਛ ਕਿਹਾ ਤੇ ਨਾਲ ਹੀ ਉਹ ਸੌਂ ਗਿਆ। ਮਾਂ ਨੂੰ ਥੋੜਾ ਦੁੱਖ ਹੋਇਆ ਕਿ ਬਈ ਇਹਨੇ ਅੱਜ ਸ਼ਬਦ ਨਹੀਂ ਕੀਤਾ। ਕੋਲ ਜਾ ਕੇ ਬੱਚੇ ਨੂੰ ਉਠਾਉਂਦੀ, ਪਿਆਰ ਨਾਲ ਸਿਰ ਤੇ ਹੱਥ ਫੇਰਦੀ, ਕਹਿੰਦੀ ਬੇਟਾ ਜੀ ਤੁਸੀਂ ਅੱਜ ਸ਼ਬਦ ਨਹੀਂ ਪੜਿਆ। ਕਹਿੰਦਾ ਨਹੀਂ ਮਾਂ ਜੀ ਮੈਂ ਤੇ ਪੜਿਆ। ਕਹਿੰਦੇ ਬੇਟਾ ਮੈਂ ਤੈਨੂੰ ਵੇਖ ਰਹੀ ਸੀ, ਤੂੰ ਇੱਕ ਮਿੰਟ ਨਹੀਂ ਅੱਖ ਬੰਦ ਕੀਤੀ, ਨਾਲ ਹੀ ਤੂੰ ਸੌਂ ਗਿਆ। ਕਹਿੰਦਾ ਮਾਂ ਜੀ ਮੈਂ ਬਿਲਕੁਲ ਸ਼ਬਦ ਪੜਿਆ ਹੈ। ਕਹਿੰਦੇ ਕੀ ਕਿਹਾ ਸੀ ਤੂੰ ਮੈਨੂੰ ਪਹਿਲੇ ਸ਼ਬਦ ਸੁਣਾਵੇਂਗਾ? ਕਹਿੰਦੇ ਹਾਂ ਮੈਂ ਜਦੋਂ ਅੱਖਾਂ ਬੰਦ ਕੀਤੀਆਂ ਮੈਂ ਕਿਹਾ ਡਿਟੋ, ਫਿਰ ਮੈਂ ਸੌਂ ਗਿਆ। ਡਿਟੋ ਦਾ ਮਤਲਬ ਕੀ ਹੁੰਦਾ? ਸੇਮ, ਜੋ ਅਸੀਂ ਪਹਿਲੇ ਕਿਹਾ ਨਾ ਉਹੀ। ਉਹ ਮਾਂ ਕਹਿੰਦੀ ਡਿਟੋ, ਇਹ ਕੀ ਗੱਲ ਹੋਈ? ਕਹਿੰਦੇ ਮਾਂ ਜੀ ਰੋਜ਼ ਇੱਕੋ ਹੀ ਤੇ ਸ਼ਬਦ ਕਹਿਣਾ ਹੁੰਦਾ, ਤੇ ਜੇ ਮੈਨੂੰ ਯਾਦ ਹੋ ਗਿਆ ਤੇ ਰੱਬ ਜੀ ਨੂੰ ਤੇ ਜ਼ਰੂਰ ਯਾਦ ਹੋ ਗਿਆ ਹੋਣਾ। ਇਸ ਕਰਕੇ ਜ਼ਰੂਰੀ ਤਾਂ ਨਹੀਂ ਕਿ ਹੁਣ ਮੈਂ ਫੇਰ ਪੂਰਾ ਸ਼ਬਦ ਉਹਨਾਂ ਨੂੰ ਸੁਣਾਵਾਂ, ਉਹਨਾਂ ਨੂੰ ਵੀ ਪਤਾ ਕੀ ਹੈ ਤੇ ਮੈਨੂੰ ਵੀ ਪਤਾ ਕੀ ਹੈ। ਤਾਂ ਮੈਂ ਕਹਿਤਾ ਡਿਟੋ, ਐਜ਼ ਇਟ ਇਜ਼, ਜੋ ਕੱਲ ਕੀਤਾ ਸੀ ਉਹੀ ਉਹ ਅੱਜ ਕੀਤਾ ਹੈ। ਖਿਆਲ ਕਰਨਾ, ਕਈ ਵਾਰੀ ਵੱਡਿਆਂ ਦਾ, ਸਿਆਣਿਆਂ ਦਾ, ਬਜ਼ੁਰਗਾਂ ਦਾ ਵੀ ਪਾਠ ਡਿਟੋ ਵਰਗਾ ਹੀ ਹੁੰਦਾ ਹੈ, ਕਿਉਂਕਿ ਪਤਾ ਹੁੰਦਾ ਨਾ ਅਗਲੀ ਲਾਈਨ ਹੈ, ਅਗਲੀ ਲਾਈਨ ਹੈ, ਅਗਲੀ ਲਾਈਨ ਹੈ, ਜ਼ੁਬਾਨੀ ਯਾਦ ਹੋ ਚੁੱਕਾ, ਸਪੀਡ ਛੱਡੀ, ਪੂਰਾ ਕਰ ਛੱਡਿਆ, ਗੱਲ ਖਤਮ ਹੋ ਗਈ। ਲੇਕਿਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਹੇ ਪ੍ਰਭੂ ਸਿੱਧ ਤੇਰੀ ਉਸਤਤ ਗਾ ਰਹੇ ਨੇ, ਪਰ ਤੇਰੀ ਉਸਤਤ ਮਨ ਨੂੰ ਲੀਨ ਕਰਕੇ ਸਮਾਧੀ ਵਿੱਚ ਜਾ ਕੇ ਤੇਰੀ ਉਸਤਤ ਨੂੰ ਗਾ ਰਹੇ ਨੇ। ਕਿਸ ਤਰ੍ਹਾਂ ਉਸਤਤ ਗਾ ਰਹੇ ਨੇ? ਸਮਾਧੀ ਵਿੱਚ ਲੀਨ ਹੋ ਕੇ ਤੇਰੀ ਉਸਤਤ ਨੂੰ ਗਾ ਰਹੇ ਨੇ। ਗਾਵਣ ਸਾਧ ਵਿਚਾਰੇ, ਤੇ ਸਾਧ ਜਿਹੜੇ ਨੇ, ਸੰਤ ਜਿਹੜੇ ਨੇ, ਉਹ ਤੇਰੀ ਮਹਿਮਾ ਨੂੰ ਕਿਵੇਂ ਗਾ ਰਹੇ? ਕਹਿੰਦੇ ਜਦੋਂ ਉਹ ਵਿਚਾਰ ਕਰਦੇ ਨੇ, ਜਦੋਂ ਉਹ ਕਥਾ ਕਰਦੇ ਨੇ, ਉਹ ਵੀ ਤੇਰੀ ਮਹਿਮਾ ਗਾ ਰਹੇ। ਤੇ ਕਿੰਨੇ ਤਰੀਕੇ ਹੋਏ ਫਿਰ ਰੱਬ ਦੀ ਮਹਿਮਾ ਗਾਉਣ ਦੇ? ਵੈਸੇ ਡਿਟੋ ਵੀ ਇੱਕ ਤਰੀਕਾ ਹੈ, ਪਰ ਜੇ ਇਨੋਸੈਂਟਲੀ ਹੋ ਰਿਹਾ ਹੋਵੇ ਤੇ, ਜੇ ਇਨੋਸੈਂਟਲੀ ਨਾ ਹੋ ਰਿਹਾ ਹੋਵੇ ਤਾਂ ਫਿਰ ਉਹ ਵੀ ਨਹੀਂ ਹੈ, ਫਿਰ ਤੇ ਸ਼ਾਇਦ ਪੂਰੀ ਮਰਿਆਦਾ ਨਾਲ ਕੀਤਾ ਹੋਇਆ ਵੀ ਪੂਰਾ ਨਹੀਂ ਹੈ ਜੇ ਦਿਲੋਂ ਨਹੀਂ ਹੋ ਰਿਹਾ ਸੀ ਤੇ। ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ, ਇਸ ਪੰਕਤੀ ਦੇ ਵਿੱਚ ਮਹਾਰਾਜ ਨੇ ਬੜਾ ਡੂੰਘਾ ਸੁਣਿਆ ਵੀ ਦਿੱਤਾ ਸਾਨੂੰ। ਕਿਵੇਂ? ਉਹ ਕਹਿ ਰਹੇ ਅਸੀਂ ਜ਼ਿੰਦਗੀ ਚ ਜੋ ਕੰਮ ਕਰੀਏ ਅਗਰ ਅਸੀਂ ਉਸ ਕੰਮ ਨੂੰ ਪੂਰੀ ਪੂਰੀ ਇਮਾਨਦਾਰੀ ਔਰ ਡਿਵੋਸ਼ਨ ਨਾਲ ਕਰਾਂਗੇ ਤੇ ਉਹ ਕੰਮ ਕੰਮ ਨਹੀਂ, ਪ੍ਰਭੂ ਦੀ ਮਹਿਮਾ ਹੋ ਜਾਏਗਾ, ਪ੍ਰਭੂ ਦੀ ਬੰਦਗੀ ਹੋ ਜਾਏਗਾ, ਪ੍ਰਭੂ ਦੀ ਯਾਦ ਬਣ ਜਾਏਗਾ। ਗਾਵੇ ਜਤੀ ਸਤੀ, ਮੰਨ ਲਓ ਕਿਸੇ ਆਦਮੀ ਨੇ ਜਤੀ ਹੋਣ ਦਾ ਸੰਕਲਪ ਲਿਆ ਹੋਵੇ, ਜਤੀ ਹੋਣ ਦਾ ਸੰਕਲਪ ਲਿਆ, ਜਤੀ ਮਾਣੇ ਦੁਨਿਆਵੀ ਭੋਗ ਵਿਲਾਸ ਸਤਰੀ ਪੁਰਸ਼ ਦੇ ਸੰਬੰਧ ਤੋਂ ਦੂਰ ਰਹਿਣ ਦੀ, ਜੇ ਕਿਸੇ ਨੇ ਸੰਕਲਪ, ਕੋਈ ਬ੍ਰਹਮਚਾਰੀ ਹੋਣ ਦਾ ਸੰਕਲਪ ਜੇਕਰ ਕਿਸੇ ਨੇ ਲੈ ਲਿਆ ਤੇ ਕਹਿੰਦੇ ਨੇ ਇਹ ਵੀ ਇੱਕ ਤਰੀਕਾ ਹੈ। ਜਤੀ ਸਤੀ, ਕਿਸੇ ਨੇ ਸੱਚ ਬੋਲਣ ਦਾ ਸੰਕਲਪ ਲਿਆ ਹੈ, ਸਤੀ ਹੋ ਗਿਆ ਹੈ ਜਿਹੜਾ, ਉਹ ਵੀ ਤੇਰੀ ਮਹਿਮਾ ਗਾ ਰਿਹਾ ਹੈ। ਅੱਗੇ ਕਹਿ ਰਹੇ ਨੇ ਗਾਵੇ ਵੀਰ ਕਰਾਰੇ, ਜਿਹੜੇ ਯੋਧੇ ਨੇ ਜਿਹੜੇ ਉਹ ਵੀਰਤਾ, ਜਦੋਂ ਵੀਰਤਾ ਨਾਲ ਖੇਡਦੇ ਨੇ, ਜਦੋਂ ਵੀਰਤਾ ਦਾ ਪ੍ਰਦਰਸ਼ਨ ਕਰਦੇ ਨੇ, ਗੁਰੂ ਨਾਨਕ ਕਹਿ ਰਹੇ ਨੇ ਉਹ ਵੀ ਉਸ ਵਕਤ ਪ੍ਰਭੂ ਤੇਰੀ ਮਹਿਮਾ ਗਾ ਰਹੇ, ਤੇਰੀ ਹੀ ਮਹਿਮਾ ਗਾ ਰਹੇ। ਦੇਹ ਸਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੋ, ਨਾ ਡਰੋ ਔਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਤੇ ਜਦੋਂ ਮੈਂ ਸ਼ੁਭ ਕਰਮ ਔਰ ਸ਼ੁਭ ਦੇ ਪਿੱਛੇ ਜਦੋਂ ਮੈਂ ਲੜਾਈ ਲੜਦਾ ਵਾਂ, ਉਹ ਲੜਾਈ ਵੀ ਪਰਮਾਤਮਾ ਦੀ ਬੰਦਗੀ ਹੋ ਜਾਵੇਗੀ, ਉਹ ਲੜਾਈ ਨਹੀਂ ਉਹ ਵੀ ਬੰਦਗੀ ਹੋ ਜਾਏਗੀ। ਕਾਲ ਕਰਨਾ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚੋਂ ਅਰਜੁਨ ਦੌੜਨਾ ਚਾਹ ਰਿਹਾ ਸੀ, ਮੈਂ ਲੜਾਂਗਾ ਨਹੀਂ, ਮੇਰੇ ਰਿਸ਼ਤੇਦਾਰ ਨੇ, ਮੇਰੇ ਗੁਰੂ ਲੱਗਦੇ ਨੇ ਜਿਹੜੇ ਮੇਰੇ ਸਾਹਮਣੇ ਖਲੋਤੇ ਨੇ, ਮੈਂ ਇਹਨਾਂ ਨਾਲ ਨਹੀਂ ਲੜਾਂਗਾ। ਲੜ ਕੇ ਰਾਜ ਪ੍ਰਾਪਤ ਕੀਤਾ, ਖੂਨ ਦੇ ਸਣੇ, ਹਿੰਸਾ ਦੇ ਸਣੇ ਹੋਏ ਇਸ ਰਾਜਪਾਠ ਨੂੰ ਭੋਗਾਂਗਾ, ਮੈਨੂੰ ਪਾਪ ਲੱਗੇਗਾ, ਮੈਂ ਨਹੀਂ ਲੜਨਾ, ਮੈਂ ਛੱਡ ਚੱਲਿਆ। ਉਹ ਮੈਦਾਨ ਚ ਆ ਕੇ ਖਲੋਤਾ। ਕ੍ਰਿਸ਼ਨ ਉਸ ਵਕਤ ਉਸਨੂੰ ਕਹਿੰਦੇ ਨੇ, ਅਰਜੁਨ ਤੂੰ ਕੀ ਸਮਝਦਾ ਹੈ, ਤੂੰ ਬੜਾ ਗਿਆਨੀ ਹੋ ਗਿਆ, ਤੂੰ ਬੜਾ ਧਿਆਨੀ ਹੋ ਗਿਆ, ਤੂੰ ਸਾਧ ਹੋ ਚੱਲਿਆ। ਕਿਉਂਕਿ ਅਰਜੁਨ ਕਹਿੰਦਾ ਸੀ ਮੈਂ ਜਾ ਕੇ ਸੰਨਿਆਸੀ ਬਣ ਕੇ ਭਿਕਸ਼ਾ ਮੰਗ ਕੇ ਰੋਟੀ ਖਾ ਲਾਂਗਾ, ਪਰ ਲੜ ਕੇ ਰਾਜ ਪ੍ਰਾਪਤ ਨਹੀਂ ਕਰਾਂਗਾ, ਮੈਂ ਹਿੰਸਾ ਨਹੀਂ ਕਰਾਂਗਾ। ਵੈਸੇ ਜੈਨ ਮਤ ਵਾਲੇ ਕ੍ਰਿਸ਼ਨ ਜੀ ਨੂੰ ਮਾਫ ਨਹੀਂ ਕਰ ਸਕੇ ਇਸ ਗੱਲ ਤੇ ਕਿ ਜੇ ਕ੍ਰਿਸ਼ਨ ਯੁੱਧ ਨਾ ਕਰਵਾਉਂਦਾ ਤੇ ਅਰਜੁਨ ਤੇ ਚੰਗਾ ਵਾਲਾ ਮੁਨੀ ਬਣ ਚੱਲਿਆ ਸੀ, ਇਹਨੇ ਫੜ ਕੇ ਲੜਾਈ ਕਰਵਾ ਛੱਡੀਏ, ਇਹਨੇ ਲੋਕਾਂ ਦੀ ਹੱਤਿਆ ਕਰਵਾ ਛੱਡੀਏ। ਜੈਨ ਗ੍ਰੰਥ ਗਵਾਹ ਨੇ ਇਸ ਗੱਲ ਦੇ, ਉਹ ਕਹਿੰਦੇ ਨੇ ਕ੍ਰਿਸ਼ਨ ਜੀ ਨਰਕ ਵਿੱਚ ਜਾਣਗੇ। ਕਿਉਂ? ਉਹ ਹੁਣ ਦੇਖੋ ਮੂੰਹ ਤੇ ਪੱਟੀ ਬੰਨ੍ਹਦੇ ਨੇ ਕਿ ਪਾਣੀ ਵੀ ਪੀਵੀਏ ਤੇ ਕੋਈ ਕੀੜਾ ਪਾਣੀ ਦੇਵੇ ਤੇ ਛੰਨ ਕੇ ਅੰਦਰ ਜਾਵੇ, ਤੇ ਕ੍ਰਿਸ਼ਨ ਜੀ ਨੇ ਸੁਣਾ ਸੁਣਾ ਕੇ ਗੀਤਾ ਦਾ ਉਪਦੇਸ਼ ਤੇ ਤਲਵਾਰ ਫੜਾ ਕੇ ਭੇਜਿਆ ਸੀ ਅਰਜੁਨ ਨੂੰ ਕਿ ਨਹੀਂ ਜਾ। ਕਿਉਂ? ਕਹਿੰਦੇ ਨੇ ਜਿਸ ਯੁੱਧ ਦੇ ਕਰਨ ਨਾਲ ਅਧਰਮ ਦਾ ਨਾਸ਼ ਹੁੰਦਾ ਹੋਵੇ, ਉਸ ਯੁੱਧ ਨੂੰ ਜੇ ਨਹੀਂ ਕਰੇਗਾ ਤੇ ਤੇਰੇ ਸਿਰ ਪਾਪ ਲੱਗੇਗਾ, ਜੇ ਕਰੇਗਾ ਤੇ ਤੈਨੂੰ ਸਵਰਗ ਦਾ ਰਾਜ ਮਿਲੇ, ਜੇ ਮਰ ਜਾਵੇਗਾ ਤਾਂ, ਤੇ ਜੇ ਜੀਵੇਗਾ ਤੇ ਫਿਰ ਇਸ ਹਸਤਿਨਾਪੁਰ ਦਾ ਰਾਜ ਭੋਗੇਗਾ। ਧਰਮ ਦੀ ਸਥਾਪਨਾ ਕਰਨਾ ਯੋਧੇ ਦਾ ਕੰਮ ਹੈ ਤੇ ਗੁਰੂ ਨਾਨਕ ਕਹਿ ਰਹੇ ਨੇ। ਖਿਆਲ ਕਰਨਾ, ਗੁਰੂ ਨਾਨਕ ਖਾਲੀ ਸ਼ਾਂਤੀ ਸ਼ਾਂਤੀ ਹੀ ਨਹੀਂ, ਕਿਧਰੇ ਕਿਧਰੇ ਕ੍ਰਾਂਤੀ ਕ੍ਰਾਂਤੀ ਵੀ ਕਹਿ ਰਹੇ ਨੇ। ਗਾਵੇ ਜੋਧ ਮਹਾਬਲ ਸੂਰਾ, ਯੋਧਾ ਜਦੋਂ ਯੁੱਧ ਕਰਦਾ ਹੈ, ਧਰਮ ਦਾ ਯੁੱਧ ਕਰਦਾ ਹੈ, ਵੀਰਤਾ ਨਾਲ ਜਦੋਂ ਲੜਦਾ ਹੈ, ਕੀ ਖਿਆਲ ਹੈ? ਰਾਣੀ ਝਾਂਸੀ ਜਦੋਂ ਆਪਣੇ ਰਾਜ ਦੀ ਸੁਰੱਖਿਆ ਲਈ ਇਹਨਾਂ ਅੰਗਰੇਜ਼ਾਂ ਨਾਲ ਲੜੀ ਹੈ, ਵੀਰਤਾ ਨਾਲ ਲੜੀ ਹੈ, ਖੂਬ ਲੜੀ, ਮਰਦਾਨੀ ਵੋ ਤੋ ਝਾਂਸੀ ਵਾਲੀ ਰਾਣੀ ਥੀ, ਆਪਣੇ ਉਸ ਸਾਲ ਦੇ ਬੱਚੇ ਨੂੰ ਆਪਣੀ ਪਿੱਠ ਦੇ ਪਿੱਛੇ ਬੰਨ ਕੇ ਲੋਹਾ ਲਿਆ ਸੀ ਜਿਸਨੇ, ਕੀ ਕਹੋਗੇ? ਇਹ ਵੀਰਤਾ ਹੀ ਨਹੀਂ, ਇਹ ਪ੍ਰਭੂ ਦੀ ਉਸਤਤ ਹੋਈ, ਇਹ ਖਾਲੀ ਵੀਰਤਾ ਨਹੀਂ ਹੈ, ਇਹ ਉਸਤਤ ਹੈ। ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ, ਗੁਰੂ ਨਾਨਕ ਕਹਿ ਰਹੇ ਨੇ ਜਦੋਂ ਪੰਡਿਤ ਪੜ੍ਹਦੇ ਹੈ ਵੇਦ ਨੂੰ ਤੇ ਪੜ੍ਹ ਪੜ੍ਹ ਕੇ ਕਰਦਾ ਹੈ ਵਖਿਆਣ, ਰਖੀ ਸਰ ਰਿਸ਼ੀ, ਰਿਸ਼ੀ ਪੰਜਾਬੀ ਚ ਰਿਸ਼ੀ ਨਾਲ ਕਹਿ ਕੇ ਅਸੀਂ ਕਹਿੰਦੇ ਨਾ ਰਿਖੀ, ਰਿਖੀ ਸਰ ਮਾਨੇ ਰਿਸ਼ੀ। ਜਦੋਂ ਰਿਸ਼ੀ ਮਹਾਤਮਾ ਜਨ ਪ੍ਰਭੂ ਇਹਨਾਂ ਵੇਦਾਂ ਦੀਆਂ ਸ਼ਰੂਤੀਆਂ ਔਰ ਸਲੋਕਾਂ ਨੂੰ ਗਾਉਂਦੇ ਨੇ, ਉਸ ਵਕਤ ਉਹ ਵੀ ਤੇਰੀ ਹੀ ਮਹਿਮਾ ਨੂੰ ਗਾ ਰਹੇ ਨੇ। गावे मोहनिया मन मोहन सुरगा मच प्याले। सुंदर स्त्री, सुंदर स्त्रियां, चाहे उन्होंने तुसी नर किन्नर राक्षस की अप्सरा, इन चारा जातियां चो कोई भी होवे, किन्ने ने हर सुंदर स्त्री अपनी सुंदरता नू जेकर परमात्मा दी देन समझ के ते उस सुंदरता दी संभाल कर दी है। ते यहां दूसरे शब्दां च असी कहिए, हर सुंदरता भी प्रभु दी महिमा है, हर सुंदरता प्रभु दी महिमा है। एक संत नू चौक विच बैठा सी, एक बहुत खूबसूरत स्त्री वो निकली सी, हो वेसवा बड़ी सुंदर, बला दी सुंदर। संत दी नगाह पई ते उस नाल एक टक देखन लग पिया। मन विच की सोचदी है? आदमी ओयो सोचदा है जो ओदे मन विच हुंदा है। वेसवा की सोचदी कि मैं वड्यां वड्यां नूं धराराशी कीता है अपनी सुंदरता दे तीर चला के, अज ते ए जती सती मातमा भी मेरे ते डुल गया है। ते कोल जाके बड़ा इठला के पुछदी है, क्यों संतो की देख दे हो? ऋषि ने कहा, देवी मैं देख रहा वा उस मूर्तिकार दे हथां नूं जिन्हां ने इस मूर्ति नूं बना छड्या। मैं सराहना कर रहा वा उस प्रभु दी जिसने तेनू इन्नी सुंदरता दे छड़ी। ख्याल करना, सुंदरता देखण दे भाव पिछे वासना भी हो सकती है, सुंदरता देखण दे भाव पिछे प्रभु दी प्रशंसा भी हो सकती है। मैं किस नजर नाल देख रहा, ये मेरे उत्ते डिपेंड करता है। देखण वाले दी अख विच डिपेंड करता है कि देखेगा, उदी व्याख्या की करेगा। वेसवा बड़ी शर्मिंदी हुई क्योंकि वो तो कुछ होर सोच रही सी, पर इत्थे ते कुछ गल होर निकल आई। वो कहंदी, की मैं सुंदर नहीं? वो कहंदे, मैं ते पहले ही कह रहा तू बहुत सुंदर है, ते हुण इन्हें अपना वार किया। कहंदी, चंगा जे मैं सुंदर हाँ ते फिर तुसी मैनू अपने कोल रख लो। खुला खुला इनविटेशन। संत मुस्कुरा के कहंदे ने, देवी अजे समा नहीं आया, जदों समा आवेगा तेनू मैं अपने कोल जरूर रखांगा, अजे समा नहीं आया। बड़ा दिल टुटिया, बड़ा दिल टुटिया उसका, कि मेरे पिछे सारे आंदे सन ते मैं इनकार कर दी सी, अज मैं अपना निवेदन रखिया ते इन्होंने मैं ठुकरा दिता है। बिहार दे विच ए स्त्री होई सी, नाम इसका अमरपाली सी। कहिंदे ने कुछ समा परत्या, इस दा प्रेम एक व्यक्ति नल होया जो दुश्मन राजा सी, पर बेस वटा के दे कोल आया करदा सी। किवें ए खबर राजे तक पहुंच गई? राज द्रोह दे अपराध विच इस वेसवा अमरपाली दे उपर सजा और लगाई गई कि इनू मार दिता जावे, और मारिया भी जाए वटे मार मार के, पत्थर मार मार के। जदों इधर इन पत्थर मारने शुरू होए, उधरों उस राजे नूं जदों पता लग्या तो उन्हें हमला कर दिता। राजा और सारी प्रजा और सेना मसरूफ हो गई उस राजे नाल लड़ाई लड़न नूं। इधर अमरपाली दी जान बच गई, पर इन्ने पत्थर वजे जिस शहर दे विच उह राणी बन के घूमदी सी, उस गलियां च जिन्हों पत्थर वजे होण ते शर्म सारी और लाज और संकोच और बदनामी दे मारी वो बेचारी रुलदी डिगदी टहिंदी एक शमशान घाट विच जाके बैठ गई। चार दिन तक पई रही, किसे ने सुरत न लई, प्यासी भूखी रोवे रोवे ते याद करे कि ऐस वक्त कौन है मेरे कोल। इन्ने नू किसे ने प्यार भरिया हाथ उदे सिर ते रखिया, अख खोली ओही उस संत सामने, फटाफट कपड़े नाल मुंह नूं टक लिया। कहिंदी, चला जा तू इथों इस वेले, जदों मैं सुंदर सी, जदों मैं धनवान सी, जदों मैं अमीर सी, मैं निवेदन तैनूं दिता, तू मैनूं इनकार कर दिता। अज जदों मैं बदनाम और लाचार और जख्मी हालत विच और मेरे जख्मां दे विच नासूर पैदा हो गए, मैं शकल तो बद शकल हो चुकी हाँ, हुण तू मेरे कोल आया मेरा मजाक उड़ान वास्ते? संत ने कहा, नहीं देवी, तेरा मजाक उड़ान नहीं। याद कर, मैं तेनू उदों भी कहा सी कि जदों लोड़ होवेगी ना मैं उदों तेरे कोल आवांगा। आज तेनू लोड़ है, आज तेरे कोल कोई नहीं, आज तेरा मिथ्या अहंकार टूट चुका है कि मैं सुंदर हां। तू सुंदर नहीं, तेरा बनाने वाला सुंदर सी। तू बनाने वाले नू भुल गई सै, आज तेनू मैं उसे बनाने वाले दी याद करवाण आया वा। गावे मोहनिया मन मोहन, ख्याल करना गुरु नानक देव जी महाराज ने कोई क्षेत्र नहीं छड़िया जिदा जिक्र ना कीता होवे। आज सुंदरता दा जिक्र कर रहे, कोई सोना होवे ते कहंदे उहदे सुहापन नू देख के मालक दी याद करना, मालक दे गुणा नू गाना, वाह वाह कैसा रचनहार, कैसी सुंदर रचना रची। नहीं ता है ते मिट्टी दा लोदा ही ना, हार्ड मास नाड़ी को पिंजर, एक पंखी बसे बेचारा शरीर विच है कि जल की भीत पवन का थंबा, रक्त बूंद का गारा होर शरीर है कि, पर इस रक्त बूंद दे गारे दे विच जे फिर भी कोई सोना दिस रहा है ते सोना इस करके नहीं कि ओ सोना है, सोना इस करके कि ओदा बनान वाला बहुत सोना है। गावन रतन उपाय तेरे 68 तीर्थ नाले, हे दातिया तेरी महिमा नू गा रहे ने ओ सब रतन, ओ हीरे माणिक सोने जिन्ना नू तू बनाया। ए भी तेरी उस्तत, ए भी तेरी महिमा, ए भी तेरी खूबसूरती है। 68 तीर्थ नाले, ए 68 तीर्थ भी तेरी ही महिमा दे सूचक ने। गावे जोध महाबल सूरा, गावे खानी चारे, ए जोधे ए महाबली, ए भी तेरी मेहमान उगा रहे। बलियां विचो महाबली बाबा दीप सिंह, बाबा दीप सिंह युद्ध कर देने अमृतसर तो दूर 14 किलोमीटर उस रणभूमि च अपनी तेग नू चला रहे ने। निकी जी टुकड़ी सी इन्हां सिंघां दी, पर ऐसी वीरता नाल लड़े, ऐसी वीरता नाल लड़े, लेकिन दुश्मन दी तलवार इन्हां दी गर्दन ते आ पई, गर्दन थल्ले डिग पई। कहिंदे ने जिस वक्त बाबा दीप सिंह इस जंग ते जाण दी तैयारी कर रहे सन, उस वक्त जदों उन्हां ने अरदास कीती सी ते अरदास विच ए क्या सीगा कि ऐ सोडी सुल्तान गुरु रामदास, मैं तेरे दरवाजे ते मत्था टेक के चलिया वा, ते युद्ध पूरा करके जद आवा ते मैं फिर आके मत्था टेका, ते फिर शुक्राने दी मैं अरदास करा। इथे सीस कटिया, अद्धा कटिया सीस, लथिया पिया सीस, पर संकल्प दी ताकत, संकल्प दी ताकत इतनी, कथा कहंदी है, इतिहास कहंदा है, अपने कटे हुए सिर नू अपने सज्जे हाथ ते चुकया, चल के दरबार साहब दी परिक्रमा च पहुंचे, और परिक्रमा तो कुछ दूर अपने उस कटे सिर नू हाथ दा उछाल देके ते परिक्रमा तक पहुंचा दिता, जिवें के मेरी नमस्कार ऐ गुरु रामदास, जो संकल्प पूरा कीता सी, जो संकल्प करके गया सी, आज वो मेरा संकल्प पूरा। महाबली जोधा जदों कोई युद्ध करता है बल नल, महाबली ए सूरमे जदों ए लड़े ने, जदों इन्ना ने अपने जीवन दियां शहादतां लईयां ने, ए शहादत दे के, ए शहादत दे जाम जिन्ना ने पीते ने, इन्ना ने भी प्रभु दी उस्तत गाई है इंज अपनी कुर्बानी दे के। गावे खंड मंडल वर पंडा, कर कर रखे तारे, इस जमीन दे ऊपर हर खंड, 7 कॉन्टिनेंट्स ज्योग्राफिकली ऑन अर्थ आर 7 कॉन्टिनेंट्स, एक एक खंड भी तेरी उस्तत गा रहा है। जिन्ने रखे ने, जिन्ने तू बनाए ने खंड, प्रभु सारे ही तेरी उस्तत नू गा रहे। पर गुरु नानक कह रहे ने, तेरी महिमा गावेगा कौन, कौन गावे, किसनों तू हिम्मत, किसनों तू बल, किसनों तू ताकत बख्शना है। कहंदे सही तुदनो गावे जो तुद पावन, रते तेरे भगत रसाले, जिसते ऊपर तू कृपा, जिसते ऊपर तू बख्शिश करे, ओही ओ तेरी इस महिमा दा गुण गान करे, दूजे दे हाथ वस कुछ नहीं। ना कह के मैं कुछ किया, ना बोल के मैं कुछ बोलिया, ਜਦ ਕਹਿ ਤੇ ਇਹ ਕਹਿ ਕੇ ਉਸਨੇ ਕਹਾਇਆ ਮੈਂ ਕਿਹਾ, ਜਦ ਬੋਲ ਤੇ ਇਹ ਬੋਲ ਕੇ ਉਸਨੇ ਬੁਲਾਇਆ ਤੇ ਮੈਂ ਬੋਲਿਆ, ਇਹ ਨਾ ਕਹਿ ਕੇ ਮੈਂ ਲਿਖਿਆ, ਇਹ ਨਾ ਕਹਿ ਕੇ ਮੈਂ ਕਿਹਾ। ਇੱਕ ਬੜੀ ਸੁੰਦਰ ਪੁਸਤਕ ਇੱਕ ਵਾਰ ਕਿਸੇ ਪ੍ਰੇਮੀ ਨੇ ਮੈਨੂੰ ਦਿੱਤੀ ਸੀ, ਔਰ ਉਹ ਸਾਰੀ ਪੁਸਤਕ ਕਮਾਲ ਦੀ ਪੁਸਤਕ ਸੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਤਨੇ ਸਲੋਕ ਜਾਂ ਜਿਤਨੇ ਸ਼ਬਦ ਜਾਂ ਜਿਤਨੀਆਂ ਪੰਕਤੀਆਂ ਵੇਦਾਂਤ ਨੂੰ ਪ੍ਰਮਾਣਿਤ ਕਰ ਰਹੀਆਂ, ਵੇਦਾਂਤ ਫਿਲੋਸਫੀ ਦੇ ਆਧਾਰਿਤ ਹੈ, ਉਹ ਕਿਹੜੀਆਂ ਕਿਹੜੀਆਂ ਨੇ, ਇੱਕ ਪੁਸਤਕ ਕਿਸੇ ਨੇ ਦਿੱਤੀ, ਇੰਨੀ ਸੋਹਣੀ ਪੁਸਤਕ। ਮੇਰੀ ਆਦਤ ਹੈ ਮੈਂ ਪਹਿਲੇ ਜ਼ਰੂਰ ਦੇਖਣੀ ਹੈ ਵੀ ਲੇਖਕ ਕੌਣ ਹੈ, ਵੀ ਕਿਸ ਨੇ ਲਿਖਿਆ, ਪ੍ਰੀਫੇਸ ਇੰਟਰੋਡਕਸ਼ਨ ਜੋ ਨਾਰਮਲੀ ਜਿਵੇਂ ਸਾਰੇ ਪੜ੍ਹਦੇ ਨੇ। ਲੇਖਕ ਦੀ ਨਾਂ ਤੇ ਲਿਖਿਆ ਹੈ ਹਰਜੀ, ਹਰਜੀ, ਨਾ ਅੱਗੇ ਕੁਛ ਹੈ ਤੇ ਨਾ ਪਿੱਛੇ ਕੁਛ ਹੈ, ਖਾਲੀ ਇੰਨਾ ਜਿਹਾ ਹਰਜੀ। ਔਰ ਜਦੋਂ ਉਸ ਕਿਤਾਬ ਦਾ ਪਹਿਲਾ ਸਫ਼ਾ ਖੋਲਿਆ ਤੇ ਉਸ ਪਹਿਲੇ ਸਫ਼ੇ ਉੱਪਰ ਲਿਖਿਆ ਸੀ, ਹਰ ਹਰ ਅੰਦਰ ਵਸਦੇ ਹਰਜੀ ਨੇ ਲਿਖਵਾਈ, ਹਰਜੀ ਨੇ ਲਿਖੀ। ਮੈਨੂੰ ਬਹੁਤ ਸੋਹਣੀਆਂ ਲੱਗੀਆਂ, ਹਰ ਹਰ ਵਿੱਚ ਵਸਦੇ ਹਰਜੀ ਨੇ ਲਿਖਵਾਈ, ਹਰਜੀ ਨੇ ਲਿਖੀ। ਗੱਲ ਖਤਮ ਹੋ ਗਈ, ਮਾਣੇ ਕਵਾਇਆ ਤੂੰ ਤੇ ਕਿਹਾ ਵੀ ਤੂੰ, ਬੁਲਾਇਆ ਤੂੰ, ਬੋਲਿਆ ਵੀ ਤੂੰ, ਤੇ ਤੂੰ ਹੀ ਤੂੰ ਤੇ ਤੂੰ ਹੀ ਤੂੰ। ਕਿਸਦੇ ਉੱਪਰ ਕਿਰਪਾ ਮਾਲਕ ਕਰ ਦੇਵੇ ਇਹ ਮਾਲਕ ਦੀਆਂ ਮਾਲਕ ਜਾਣੇ। ਉਹ ਚਾਹੇ ਉਹ ਗੂੰਗੇ ਤੋਂ ਰਾਗ ਗਵਾਏ, ਉਹ ਚਾਹੇ ਉਹ ਪਿੰਗਲੇ ਤੋਂ ਤੀਰਥ ਕਰਵਾਏ, ਉਹ ਚਾਹੇ ਅੰਧੇ ਨੂੰ ਨਜ਼ਰਾਨੇ ਤੇ ਨਜ਼ਰਾਂ ਦੇ ਦੇਵੇ, ਉਹ ਚਾਹੇ ਬਹਿਰਿਆਂ ਨੂੰ ਆਪਣੇ ਨਾਦ ਅਨਾਹਦ ਨਾਦ ਸੁਣਵਾ ਦੇ, ਜੋ ਚਾਹੇ ਸੋ ਕਰੇ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਕੋ ਪੰਡਤ ਕਰਬੋ, ਪੰਡਤ ਤੇ ਮੁਗਦਾਰੀ, ਜਲ ਤੇ ਥਲ ਕਰ, ਥਲ ਤੇ ਖੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ ਚੜਾਵੇ, ਚੜੇ ਆਕਾਸ ਗਿਰਾਵੇ। ਜੋ ਚਾਹੇ ਪ੍ਰਭੂ ਕਰੇ, ਜੋ ਚਾਹੇ ਉਹ ਕਰੇ, ਤੇ ਜਿਸਦੇ ਉੱਪਰ ਤੇਰੀ ਮੌਜ ਆ ਜਾਏ, ਜੋ ਤੈਨੂੰ ਪਾ ਜਾਏ, ਤੂੰ ਉਹਦੇ ਮੁਖ ਤੋਂ ਆਪਣੀ ਮਹਿਮਾ ਆਪ ਗਵਾ ਲਵੇਂ। ਹੋਰ ਕੇਤੇ ਗਾਵਣ ਸੇਮੈ ਚਿਤਨਾ ਆਵਣ, ਨਾਨਕ ਕਿਆ ਵਿਚਾਰੇ। ਐ ਨਾਨਕ ਤੂੰ ਵਿਚਾਰਾ ਕਿੱਥੋਂ ਤੱਕ ਲਿਖੇ ਕਿ ਕੌਣ ਕੌਣ ਉਸ ਪ੍ਰਭੂ ਦੀ ਮਹਿਮਾ ਨੂੰ ਗਾ ਰਹੇ ਨੇ, ਹਾਲਾਂਕਿ ਇੰਨਿਆਂ ਦੇ ਨਾਂ ਗਣਾ ਛੱਡੇ ਨੇ, ਇੰਨਿਆਂ ਦੇ ਨਾਂ ਗਣਾ ਛੱਡੇ ਨੇ ਕਿ ਜਿਸ ਦਾ ਕੋਈ ਹੱਦੋ ਹਿਸਾਬ ਨਹੀਂ, ਪਰ ਇੰਨਾ ਕੁਛ ਕਹਿ ਕੇ ਵੀ ਕਹਿ ਰਹੇ ਨੇ ਕਿ ਨਾਨਕ ਤੇ ਵਿਚਾਰਾ ਹੈ, ਲਾਚਾਰ ਹੈ, ਉਸ ਵੱਡੇ ਸਾਹਿਬ ਦੇ ਅੱਗੇ ਕੁਛ ਵੀ ਨਹੀਂ ਹੈ। ਕਿਵੇਂ ਆਖਾਂ, ਕਿਵੇਂ ਬੋਲਾਂ, ਕਿਵੇਂ ਗਣਾਵਾਂ, ਕੌਣ ਕੌਣ ਤੇਰੀ ਉਸਤਤ ਨੂੰ ਗਾ ਰਹੇ ਨੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਵੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਸੋਈ ਸੋਈ ਕਹਿੰਦੇ ਉਹੀ ਉਹੀ ਸਾਹਿਬ ਜੋ ਸੱਚਾ ਹੈ, ਜਿਸਦਾ ਨਾਮ ਸੱਚਾ ਹੈ, ਸਾਚਾ ਸਾਚੀ ਨਾਈ, ਤੇ ਉਸ ਸੱਚੇ ਨੇ ਆਪਣੀ ਸੱਚੀ ਕਾਰ ਨੂੰ ਬਣਾ ਛੱਡਿਆ ਹੈ, ਔਰ ਉਹ ਸੱਚਾ ਸਾਹਿਬ ਜੋ ਹੈ ਵੀ, ਮਾਨੇ ਜੋ ਹੁਣ ਵੀ ਹੈ, ਹੋ ਸੀ ਜੋ ਫੇਰ ਵੀ ਰਹੇਗਾ, ਜਾਏ ਨਾ ਜਾਸੀ, ਸਭ ਮਿਟ ਜਾਏਗਾ, ਪਰ ਜਿਹੜਾ ਕਦੀ ਨਹੀਂ ਮਿਟੇਗਾ, ਰਚਨਾ ਜਿਨ ਰਚਾਈ, ਜਿਸਨੇ ਸਾਰੀ ਰਚਨਾ ਨੂੰ ਰਚ ਛੱਡਿਆ ਮੇਰੇ ਵਾਸਤੇ। ਸਭ ਚਲਾ ਜਾਏਗਾ, ਸਭ ਮੁੱਕ ਜਾਏਗਾ, ਸਭ ਖਤਮ ਹੋ ਜਾਏਗਾ, ਜੇ ਨਹੀਂ ਖਤਮ ਹੋਏਗਾ ਤੇ ਇੱਕ ਪ੍ਰਭੂ ਖਤਮ ਨਹੀਂ ਹੋਏਗਾ, ਕਿਉਂਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੀ ਵੀ ਸੱਚ। ਸਮੁੰਦਰ ਦੇ ਪਾਣੀ ਦੀ ਸਤਹ ਤੇ ਹਵਾ ਦੇ ਨਾਲ ਕੋਈ ਬੁਲਬੁਲੇ ਛੋਟੇ ਵੱਡੇ ਬਣ ਗਏ, ਕੋਈ ਲਹਿਰਾਂ ਬਣ ਗਈਆਂ ਛੋਟੀਆਂ ਵੱਡੀਆਂ, ਕੋਈ ਘੁੰਮਣ ਘੇਰੀਆਂ ਬਣ ਗਈਆਂ, ਕੋਈ ਝਾਗ ਉੱਠ ਖਲੋਤੀ ਫੋਮ ਬਣ ਗਈ। ਬਟ ਆਲ ਦ ਫਾਰਮੇਸ਼ਨਸ ਵਿਚ ਵੀ ਆਰ ਸੀਇੰਗ ਔਨ ਦ ਸਰਫੇਸ ਆਫ ਵਾਟਰ ਆਰ ਨਾਟ ਡਿਫਰੈਂਟ ਫਰੋਮ ਦ ਵਾਟਰ। ਬੂੰਦ ਦੇ ਰੂਪ ਵਿੱਚ ਵੀ ਉਹੀ ਪਾਣੀ ਹੈ, ਝੱਗ ਦੇ ਰੂਪ ਵਿੱਚ ਵੀ ਉਹੀ ਪਾਣੀ ਹੈ, ਲਹਿਰਾਂ ਦੇ ਰੂਪ ਵਿੱਚ ਵੀ ਉਹੀ ਪਾਣੀ, ਪਾਣੀ ਤੋਂ ਵੱਖਰਾ ਨਹੀਂ। ਇੰਜ ਹੀ ਜਿੰਨੀ ਰਚਨਾ ਅਸੀਂ ਦੇਖ ਰਹੇ ਹਾਂ ਔਰ ਜਿਸ ਰਚਨਾ ਨੂੰ ਇਹ ਬੰਦਾ ਵੇਖ ਰਿਹਾ ਹੈ, ਕਹਿੰਦੇ ਕੁਝ ਵੀ ਉਸ ਮਾਲਕ ਤੋਂ ਜੁਦਾ ਨਹੀਂ ਹੈ। ਜਲ ਤਰੰਗ ਅਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ। ਭਗਤ ਨਾਮਦੇਵ ਜੀ ਕਹਿੰਦੇ ਨੇ ਜਲ ਤਰੰਗ ਅਰ ਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ। ਸੂਤ ਏਕ ਮਣੀ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਉਸ ਸੱਚੇ ਮਾਲਕ ਦੀ ਬਣੀ ਰਚਨਾ ਸੁੰਦਰ ਹੈ, ਸੱਚ ਹੈ। ਬਾਕੀ ਇਹ ਜਿੰਨੀਆਂ ਫਾਰਮੇਸ਼ਨਸ ਤੁਹਾਡੇ ਰੂਪ ਵਿੱਚ, ਮੇਰੇ ਰੂਪ ਵਿੱਚ, ਚਰਾਚਰ ਜੀਵ ਜੰਤੂਆਂ ਦੇ ਰੂਪ ਵਿੱਚ ਜੋ ਕੁਝ ਬਣਿਆ ਹੈ, ਉਹ ਅੱਜ ਹੈ ਕੱਲ ਨਹੀਂ ਹੋਏਗਾ, ਪਰ ਪ੍ਰਭੂ ਫਿਰ ਵੀ ਹੋਏਗਾ। ਜਿਵੇਂ ਪਾਣੀ ਚ ਬੁਲਬੁਲਾ ਬਣਿਆ, ਕੁਛ ਦੇਰ ਰਿਹਾ ਫਿਰ ਮਿਟ ਗਿਆ, ਲਹਿਰਾਂ ਬਣੀਆਂ ਕੁਛ ਦੇਰ ਰਹੀਆਂ ਫਿਰ ਮਿਟ ਗਈਆਂ, ਤੇ ਲਹਿਰਾਂ ਝੂਠੀਆਂ ਨੇ ਬੁਲਬੁਲੇ ਝੂਠੇ ਨੇ ਪਰ ਪਾਣੀ ਝੂਠਾ ਨਹੀਂ ਹੈ। ਇਵੇਂ ਰਚਨਾ ਝੂਠੀ ਹੈ, ਰਚਨਾ ਚ ਜੋ ਜੀਵ ਜੰਤ ਪੈਦਾ ਹੋਏ ਨੇ ਇਹ ਝੂਠੇ ਨੇ, ਖੰਡ ਮੰਡਲ ਵਰਭੰਡ ਝੂਠੇ ਨੇ, ਲੇਕਿਨ ਇਹਨਾਂ ਦਾ ਰਚਨਹਾਰ ਉਹ ਝੂਠਾ ਨਹੀਂ ਹੈ। ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ। ਉਹ ਕਹਿੰਦੇ ਆਪਣੀਆਂ ਵਡਿਆਈਆਂ, ਆਪਣੀਆਂ ਰਚਨਾ ਆਪ ਬਣਾ ਰਿਹਾ, ਆਪ ਹੀ ਵੇਖ ਰਿਹਾ ਹੈ। ਖਿਆਲ ਕਰਨਾ, ਕਈ ਵਾਰ ਨਾ ਇਸ ਪੰਕਤੀ ਦਾ ਜਦੋਂ ਅਰਥ ਕੀਤਾ ਜਾਂਦਾ ਨਾ, ਤੇ ਕਈ ਵਾਰ ਕਈ ਲੋਕ ਗੁੱਸੇ ਹੋ ਜਾਂਦੇ ਨੇ। ਕਿਹੜੀ ਗੱਲੋਂ? ਉਹ ਕਹਿੰਦੇ ਨੇ ਕਿ ਰੱਬ ਨੂੰ ਲੋੜ ਹੀ ਕੀ ਪਈ ਸੀ ਇਹ ਦੁਨੀਆ ਬਣਾਉਣ ਦੀ, ਰੱਬ ਨੂੰ ਲੋੜ ਹੀ ਕੀ ਪਈ ਸੀ ਸਾਡੇ ਵਰਗੇ ਇਨਸਾਨ ਬਣਾਉਣ ਦੀ। ਫਿਰ ਪਹਿਲਾਂ ਦੇਖੋ ਨਾ ਜੀ, ਪਹਿਲੇ ਦੁਨੀਆ ਬਣਾਈ, ਫਿਰ ਦੁਨੀਆ ਚ ਬੰਦੇ ਨੂੰ ਬਣਾਇਆ, ਫਿਰ ਬੰਦੇ ਦੇ ਮਨ ਵਿੱਚ ਮੋਹ ਮਮਤਾ ਨੂੰ ਪਾਇਆ, ਤੇ ਹੁਣ ਕਹਿੰਦਾ ਛੱਡ ਮੋਹ ਮਮਤਾ, ਪਹਿਲੇ ਪਾਈ ਕਿਉਂ, ਪਹਿਲੇ ਬਣਾਈ ਕਿਉਂ, ਇਹ ਸਾਰੇ ਦਾ ਸਾਰਾ ਇੰਨਾ ਖਲੇਰਾ ਪਹਿਲੇ ਖਲੇਰਿਆ ਹੀ ਕਿਉਂ, ਖਲੇਰਿਆ ਉਸਨੇ ਮੁਸੀਬਤ ਸਾਡੇ ਸਿਰ ਪਾ ਛੱਡੀ ਹੈ। ਸੋਹਣੀਆਂ ਚੀਜ਼ਾਂ ਬਣਾਤੀਆਂ, ਹੁਣ ਕਹਿੰਦਾ ਖਾਓ ਨਾ। ਸੋਹਣੀਆਂ ਇਸਤਰੀਆਂ ਬਣਾਤੀਆਂ, ਕਹਿੰਦਾ ਵੇਖੋ ਨਾ। ਸੋਹਣੇ ਪੁਰਸ਼ ਬਣਾਤੇ, ਕਹਿੰਦੇ ਨੇ ਅੱਖਾਂ ਨਾਲ ਦੂਰ ਰੱਖੋ ਇਹਨਾਂ ਨੂੰ। ਸੋਹਣੇ ਪਦਾਰਥ, ਸੋਹਣੇ ਵਸਤੂ, ਸੋਹਣੇ ਵਿਅਕਤੀ, ਸਭ ਕੁਝ ਸੋਹਣਾ, ਤੇ ਕਹਿੰਦੇ ਨੇ ਮੋਹ ਮਮਤਾ ਤੋਂ ਦੂਰ ਰਹੋ। ਕਹਿੰਦੇ ਲੋੜ ਹੀ ਕੀ ਸੀ, ਜ਼ਰੂਰਤ ਹੀ ਕੀ ਸੀ। ਇੱਕ ਜੱਟ ਹੋਏ ਸੀ ਜਿਹਨਾਂ ਦਾ ਮੈਂ ਪਿੱਛੇ ਵੀ ਜ਼ਿਕਰ ਕੀਤਾ ਨਾ, ਜਲਨ ਜੱਟ, ਇਹ ਬੜਾ ਵੱਡਾ ਭਗਤ ਹੋਇਆ। ਪਰ ਇਹ ਭਗਤ ਚੂੰਕਿ ਮੂਲ ਰੂਪ ਚ ਜੱਟ ਸੀ ਨਾ, ਸੋ ਗੱਲਾਂ ਇਹਦੀਆਂ ਜੱਟਾਂ ਵਾਲੀਆਂ ਹੁੰਦੀਆਂ ਸਨ, ਸਿੱਧੀਆਂ ਸਿੱਧੀਆਂ ਠਾਸ ਵੱਟਾ ਮਾਰ ਛੱਡਣਾ। ਉਹ ਲਿਖਦਾ ਇੱਕ ਜਗ੍ਹਾ ਕਿ ਢਿੱਡ, ਰੱਬ ਦੇ ਢਿੱਡ ਪੀੜ ਕੀ ਪਈ ਸੀ, ਰੱਬ ਦੇ ਢਿੱਡ ਪੀੜ ਕੀ ਪਈ ਸੀ, ਉਹਨੇ ਐਡੀ ਦੁਨੀਆ ਬਣਾ ਛੱਡੀ, ਸਾਡੇ ਗਲੇ ਮੁਸੀਬਤ ਪਾ ਛੱਡੀ, ਮਾਇਆ ਮੋਹ ਪਾ ਛੱਡਿਆ। ਹੁਣ ਕਹਿੰਦਾ ਮਾਇਆ ਮੋਹ ਨੂੰ ਗਲੋਂ ਲਾ, ਪਾਇਆ ਹੀ ਕਿਉਂ, ਪਾਇਆ ਹੀ ਕਿਉਂ, ਮਨੇ ਪਹਿਲੇ ਆਪੇ ਖਲੇਰਾ ਪਾ ਲਓ। ਇੱਕ ਆਰਮੀ ਦੇ ਜਨਰਲ ਦੇ ਇੱਕ ਵਾਰ ਮੈਂ ਮਹਿਮਾਨ ਸੀਗੀ, ਆਈ ਵਾਜ਼ ਹਿਸ ਗੈਸਟ, ਸੋ ਹੀ ਜਸਟ ਟੁੱਕ ਮੀ ਟੂ ਸ਼ੋ ਮੀ ਅਰਾਊਂਡ ਦ ਕੈਂਟ, ਵੈਰੀ ਬਿਗ ਕੈਂਟ। ਉਸ ਕੰਟੋਨਮੈਂਟ ਚ ਘੁੰਮਦਿਆਂ ਘੁੰਮਦਿਆਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜਦੋਂ ਲੜਾਈ, ਤੇ ਹੁਣ 1972 ਦੀ ਹੋਈ, ਮੁੜ ਲੜਾਈ ਕੋਈ ਹੋਈ ਹੋਈ ਨਹੀਂ, ਤੇ ਮੈਂ ਇੰਨੇ ਜਵਾਨ ਜਿਹੜੇ ਤੁਸੀਂ ਭਰਤੀ ਕੀਤੇ ਨੇ, ਇਹਨਾਂ ਨੂੰ ਸਾਰਾ ਦਿਨ ਤੁਸੀਂ ਕਰਾਉਂਦੇ ਕੀ ਹੋ? ਉਹ ਕਹਿੰਦੇ ਕਰਾਉਣਾ ਕੀ ਹੁੰਦਾ, ਹੱਸ ਕੇ ਉਹਨੇ ਕਿਹਾ, ਕਹਿੰਦੇ ਨੇ ਸਵੇਰੇ ਆਰਡਰ ਕਰ ਦਿੰਦੇ ਹਾਂ ਕਿ ਇੱਥੋਂ ਲੈ ਕੇ ਉੱਥੋਂ ਤੱਕ 2 ਕਿਲੋਮੀਟਰ ਦੀ ਸੜਕ ਬਣਾਓ, ਉਹ ਬਣਾ ਦਿੰਦੇ ਨੇ। ਅਗਲੇ ਦਿਨ ਆਉਂਦੇ ਹਾਂ, ਹੁਣ ਇੱਥੋਂ ਲੈ ਕੇ ਉੱਥੋਂ ਤੱਕ 2 ਕਿਲੋਮੀਟਰ ਦੀ ਸੜਕ ਨੂੰ ਢਾ ਛੱਡੋ। ਉਹ ਕਹਿੰਦੇ ਬਸ ਇਹਨਾਂ ਨੂੰ ਬਿਜ਼ੀ ਰੱਖੀਦਾ, ਪਹਿਲਾਂ ਸੜਕ ਬਣਾ ਲਓ ਫਿਰ ਸੜਕ ਨੂੰ ਢਾ ਲਓ, ਪਹਿਲਾਂ ਖੇਤ ਬਣਾ ਲਓ ਹੁਣ ਖੇਤ ਨੂੰ ਢਾ ਲਓ। ਮੈਂ ਕਿਹਾ ਆਰ ਯੂ ਸੀਰੀਅਸ? ਕਹਿੰਦਾ ਡੈਮ ਸੀਰੀਅਸ। ਮੈਂ ਸੱਚਮੁੱਚ ਉਸ ਬੰਦੇ ਦਾ ਮੂੰਹ ਦੇਖਦੀ ਰਹੀ, ਮੈਂ ਕਿਹਾ ਤੂੰ ਕਹਿ ਕੀ ਰਿਹਾ ਹੈ? ਕਹਿੰਦੇ ਸੱਚੀ ਗੱਲ ਇਹ ਕਿ ਸਿਰਫ ਜੋ ਕਲੈਰੀਕਲ ਜਮਾਤ ਹੈ, ਜੋ ਸਾਡੀ ਵਰਕਮੈਨਸ਼ਿਪ ਸਾਰੀ ਜ਼ਿਆਦਾਤਰ ਉੱਥੇ ਹੁੰਦੀ ਡਿਜ਼ਾਈਨਿੰਗ ਦੇ ਵਿੱਚ, ਪਰ ਜਿਹੜਾ ਥੱਲੇ ਆਰਡਰਲੀ ਹੈ ਜਾਂ ਕੈਪਟਨ ਹੈ, ਕਹਿੰਦੇ ਉਹਨਾਂ ਵਾਸਤੇ ਕਰਨ ਨੂੰ ਇੰਨਾ ਕੁਛ ਨਹੀਂ ਹੁੰਦਾ, ਬਟ ਵੀ ਕੀਪ ਦੈਮ ਬਿਜ਼ੀ, ਅਸੀਂ ਉਹਨਾਂ ਨੂੰ ਉਲਝਾਏ ਜ਼ਰੂਰ ਰੱਖਦੇ ਹਾਂ। ਜਲਨ ਜੱਟ ਕਹਿੰਦਾ ਰੱਬ ਨੇ ਉਲਝਾਇਆ ਹੀ ਕਿਉਂ, ਨਾ ਉਲਝਾਉਂਦਾ ਨਾ ਸੁਲਝਾਉਣਾ ਸਾਨੂੰ ਪੈਂਦਾ। ਅਸਲ ਵਿੱਚ ਗੱਲ ਨੂੰ ਸਮਝੇ ਨੇ ਜਦੋਂ ਗੁਰਦੇਵ ਜਿਸ ਤਰ੍ਹਾਂ ਹੁਣ ਇਸ ਵਿੱਚ ਕਹਿ ਰਹੇ, ਕਰ ਕਰ ਵੇਖੇ ਕੀਤਾ ਆਪਣਾ, ਕਿ ਉਸਨੇ ਇਹ ਸਾਰੀ ਦੁਨੀਆ ਬਣਾਈ ਔਰ ਆਪਣੀ ਬਣਾਈ ਨੂੰ ਵੇਖ ਰਿਹਾ ਹੈ, ਤੇ ਜਦੋਂ ਉਹਨੇ ਸਾਰਾ ਕੁਛ ਬਣਾਇਆ ਤੇ ਉਸ ਵਿੱਚ ਜੇ ਉਹਨੇ ਮੈਨੂੰ ਵੀ ਬਣਾਇਆ, ਇੱਕ ਛੋਟਾ ਜਿਹਾ ਸਵਾਲ ਉੱਠਦਾ ਹੈ, ਕਿਆ ਰਚਨਹਾਰ ਔਰ ਰਚਨਾ ਦੋ ਨੇ ਕਿ ਇੱਕ ਨੇ? ਜੇ ਤੇ ਦੋ ਨੇ, ਫਿਰ ਤੇ ਰੱਬ ਸਾਡਾ ਤਮਾਸ਼ਾ ਬਣਾ ਕੇ ਵੇਖ ਰਿਹਾ ਹੈ। ਪਰ ਹੁਣੇ ਅਸੀਂ ਭਗਤ ਨਾਮਦੇਵ ਜੀ ਦੀ ਗੱਲ ਕਰਕੇ ਹਟੇ ਹਾਂ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤਾਂ ਅਰਥ ਇਹ ਹੈ, ਗੋਬਿੰਦ ਆਪ ਹੀ ਦੁਨੀਆ ਬਣਿਆ ਹੈ, ਗੋਬਿੰਦ ਆਪ ਹੀ ਇਨਸਾਨ ਬਣਿਆ ਹੈ, ਗੋਬਿੰਦ ਆਪ ਹੀ ਰਚਨਾ ਔਰ ਆਪ ਹੀ ਰਚਨਹਾਰ ਹੈ। ਭੇਦ ਨਹੀਂ ਉਸ ਵਿੱਚ, ਭੇਦ ਨਹੀਂ ਹੈ ਉਸ ਵਿੱਚ। ਜਦੋਂ ਅਸੀਂ ਕਹਿੰਦੇ ਨਾ ਰੱਬ ਨੇ ਕਿਉਂ ਬਣਾਈ, ਅਸਲ ਵਿੱਚ ਉਦੋਂ ਅਸੀਂ ਇਹ ਸਮਝਦੇ ਹਾਂ ਕਿ ਰੱਬ ਇੱਕ ਵੱਖਰੀ ਚੀਜ਼ ਹੈ, ਮੈਂ ਇੱਕ ਵੱਖਰਾ ਚੀਜ਼ ਹਾਂ, ਮੈਨੇ ਵੀ ਆਰ ਇੰਡੀਪੈਂਡੈਂਟ ਐਂਟੀਟੀਜ਼। ਤੇ ਹੁਣ ਮੈਂ ਲੜ ਸਕਦਾ ਵਾਂ ਤੇ ਕਹਿ ਸਕਦਾ ਬਈ ਤੂੰ ਇੰਜ ਕਿਉਂ ਕੀਤਾ ਤੇ ਤੂੰ ਇੰਜ ਕਿਉਂ ਕੀਤਾ। ਪਰ ਗੁਰੂ ਬਾਬਾ ਜੀ ਕਹਿ ਰਹੇ ਤੂੰ ਹੈ ਹੀ ਕਿੱਥੇ, ਤੂੰ ਹੈ ਹੀ ਕਿੱਥੇ, ਇਹ ਤੇਰੀ ਗਲਤ ਫਹਿਮੀ ਹੈ, ਇਹ ਤੇਰੀ ਗਲਤੀ ਹੈ ਜੋ ਤੂੰ ਮੰਨਣਾ ਕਿ ਮੈਂ ਵੀ ਹਾਂ ਤੇ ਰੱਬ ਵੀ ਹੈ। ਉਹ ਕਹਿੰਦੇ ਅਸਲ ਵਿੱਚ ਰੱਬ ਹੀ ਹੈ, ਹੋਰ ਕੁਝ ਹੈ ਹੀ ਨਹੀਂ। ਤੇ ਜਿਹੜੀ ਤੈਨੂੰ ਤੇਰੀ ਆਪਣੀ ਮੈਂ ਪ੍ਰਤੀਤ ਹੋ ਰਹੀ ਹੈ ਕਿ ਆਈ ਐਮ, ਦੈਟ ਇਜ਼ ਐਨ ਇਲਿਊਜ਼ਨ, ਦੈਟ ਇਜ਼ ਅ ਮਿਥ। ਸੁਪਨਾ ਹੈ ਤੇਰਾ ਕਿ ਤੂੰ ਹੈ, ਹੈ ਕਿੱਥੇ ਤੂੰ? ਕਿਸੇ ਨੇ ਕਿਹਾ ਮੈਂ ਹਾਂ ਜੀ ਬਿਲਕੁਲ ਹਾਂ, ਮੈਂ ਤੂੰ ਹੈ ਤੇ ਕਿੱਥੇ ਹੈ? ਕਹਿੰਦਾ ਜੀ ਇਸ ਸਰੀਰ ਵਿੱਚ ਹਾਂ। ਉਹਨੂੰ ਪੁੱਛਿਆ ਅੱਛਾ ਚੰਗਾ, ਜੇ ਤੂੰ ਸਰੀਰ ਵਿੱਚ ਹੈ ਤੇ ਫਿਰ ਇਸ ਸਰੀਰ ਦਾ ਮਾਸਟਰ ਹੈ, ਇਸ ਸਰੀਰ ਦਾ ਮਾਲਕ ਹੈ? ਕਹਿੰਦਾ ਬਿਲਕੁਲ ਹਾਂ ਜੀ ਮਾਲਕ ਹਾਂ, ਬਿਲਕੁਲ ਮਾਲਕ ਹਾਂ ਜੀ। ਮੈਂ ਜੇ ਚੰਗਾ ਮਾਲਕ ਹੈ ਨਾ ਤੇ ਫਿਰ ਇਸ ਸਰੀਰ ਨੂੰ ਬੁੱਢਾ ਨਾ ਹੋਣ ਦੇਈ। ਕਹਿੰਦਾ ਜੀ ਉਹ ਕਿਵੇਂ ਮੈਂ ਰੋਕ ਸਕਦਾ ਵਾਂ? ਮੈਂ ਉਹ ਨਹੀਂ ਰੋਕ ਸਕਦਾ, ਮੈਂ ਜੇ ਤੂੰ ਸਰੀਰ ਦਾ ਮਾਲਕ ਹੈ ਤੇ ਆਪਣੇ ਕਾਲੇ ਵਾਲਾਂ ਨੂੰ ਸਫੇਦ ਨਾ ਹੋਣ ਦੇਈ। ਕਹਿੰਦਾ ਹਾਂ ਇਹਨੂੰ ਮੈਂ ਰੋਕ ਸਕਦਾ। ਮੈਂ ਕਿਹਾ ਉਹ ਕਿਵੇਂ? ਕਹਿੰਦੇ ਕਾਲਾ ਕੋਲਾ ਹੇਅਰ ਕਲਰ ਲਗਾ ਕੇ ਚੁੱਟੀਆਂ ਨੂੰ ਮੈਂ ਕਾਲਾ ਬਣਾ ਲਾਂਗਾ। ਮੈਂ ਕਿਹਾ ਆਈ ਐਮ ਨੋਟ ਸੇਇੰਗ ਦੈਟ ਯੂ ਕੈਂਟ ਡਾਈ ਇਟ, ਬਟ ਆਈ ਐਮ ਸੇਇੰਗ ਡੋਂਟ ਕਮ ਇਨ ਟੂ ਸੱਚ ਪੋਜੀਸ਼ਨ ਵੈਨ ਯੂ ਨੀਡ ਟੂ ਡਾਈ ਇਟ। ਮਤਲਬ ਕਾਲੇ ਨੇ ਤੇ ਓਰੀਜਿਨਲ ਕਾਲੇ ਰਹਿਣ। ਵੈਸੇ ਇੱਕ ਚੀਜ਼ ਹੈ, ਪਤਾ ਸਾਫ ਲੱਗ ਜਾਂਦਾ ਹੈ ਜਦੋਂ ਰੰਗੇ ਹੋਣ ਨਾ ਤੇ ਓਰੀਜਿਨਲ, ਔਰ ਦੂਸਰੇ ਚ ਬੜੀ ਛੇਤੀ ਪਤਾ ਲੱਗ ਜਾਂਦਾ ਹੈ। ਪੁਰਾਣੇ ਸਮੇਂ ਚ ਐਸਾ ਸੁਣਨ ਵਿੱਚ ਆਉਂਦਾ ਹੈ ਕਿ ਜਦੋਂ ਕਿਸੇ ਨੇ ਕੋਈ ਮਾੜਾ ਕੰਮ ਕਰਤਾ ਹੋਵੇ ਨਾ ਤੇ ਸਾਰੀ ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਕਹਿੰਦੀ ਸੀ ਕਰੋ ਇਹਦਾ ਮੂੰਹ ਕਾਲਾ, ਕਰੋ ਇਹਦਾ ਮੂੰਹ ਕਾਲਾ, ਉਹ ਸਜ਼ਾ ਹੁੰਦੀ ਸੀ। ਪਰ ਇੱਥੇ ਤੇ ਖੁਸ਼ੀ ਨਾਲ ਆਪਣੇ ਮੂੰਹ ਆਪ ਹੀ ਕਾਲੇ ਕਰ ਲੈਂਦੇ ਨੇ, ਉਹ ਬੜੀ ਖੁਸ਼ੀ ਮਹਿਸੂਸ ਕਰਦੇ ਨੇ। ਪਰ ਚਿੱਟੇ ਵਾਲਾਂ ਨੂੰ ਕਾਲਾ ਕਰ ਲੈਣ ਨਾਲ ਜਵਾਨੀ ਤੇ ਵਾਪਸ ਨਹੀਂ ਆ ਜਾਣੀ, ਸਰੀਰ ਦੀ ਜੋ ਡਿਕੇਇੰਗ ਦੀ ਪ੍ਰੋਸੈਸ ਹੈ ਉਹ ਨਹੀਂ ਰੁਕ ਜਾਣੀ। ਅਸੀਂ ਕਿੱਥੇ ਮਾਲਕ ਹਾਂ ਸਰੀਰ ਦੇ? ਕਹਿੰਦੇ ਨੇ ਮੈਂ ਮਾਲਕ ਹਾਂ। ਕਹਿੰਦੇ ਚੰਗਾ ਜੇ ਤੂੰ ਮਾਲਕ ਹੈ, ਇੱਕ ਛੋਟੀ ਜਿਹੀ ਗੱਲ ਅਸੀਂ ਤੈਨੂੰ ਕਹਿੰਦੇ ਹਾਂ, ਤੂੰ ਉਹ ਕਰਕੇ ਦਿਖਾ ਦੇ। ਡੋਂਟ ਬਲਿੰਕ ਯੋਰ ਆਈਸ ਆਲ ਟੂਗੇਦਰ ਫੋਰ 10 ਮਿੰਟਸ। ਅੱਖਾਂ ਨਾ ਝਪਕਣਾ, ਪਲਕ ਨਹੀਂ ਝਪਕਣੀ, ਰੋਕੀ ਰੱਖਣਾ 10 ਮਿੰਟ ਤੱਕ, ਸਾਬਤ ਕਰਕੇ ਤੂੰ ਮਾਲਕ ਹੈ ਆਪਣੇ ਸਰੀਰ ਦਾ। 2 ਮਿੰਟ ਤੱਕ ਤੇ ਜ਼ੋਰ ਲਾ ਕੇ ਅਸੀਂ ਰੋਕ ਸਕਦੇ ਹਾਂ, ਤੇ ਫਿਰ 3 ਮਿੰਟ ਪਲਕਾਂ ਵੀ ਅਸੀਂ ਝਪਕਦੇ ਨਹੀਂ, ਝਪਕੀਆਂ ਜਾ ਰਹੀਆਂ ਨੇ। ਸਾਹ ਵੀ ਅਸੀਂ ਲੈਂਦੇ ਨਹੀਂ ਪਏ, ਸਾਹ ਆ ਰਹੇ ਤੇ ਜਾ ਰਹੇ ਨੇ, ਸਾਡੇ ਹੱਥ ਵਸ ਹੈ ਕਿ ਉਹ ਹੀ ਹੈ, ਹਰ ਰੂਪ ਵਿੱਚ ਉਹ ਹੀ ਹੈ। ਕਬੀਰ ਸਾਹਿਬ ਕਹਿੰਦੇ ਨੇ ਉਹ ਹੀ ਰੇ ਸਭ ਉਹ ਹੀ ਰੇ, ਉਹੀ ਉਹ ਤਾਂ ਹੈ ਸਾਰੇ ਰੂਪਾਂ ਦੇ ਵਿੱਚ। ਆਪੇ ਬਹੁ ਬਿਧ ਰੰਗਲਾ ਸਖੀਏ ਮੇਰਾ ਲਾਲ, ਉਹ ਮੇਰਾ ਲਾਲ ਸਾਰੀਆਂ ਲੀਲਾ ਕਰ ਰਿਹਾ ਹੈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਜੋ ਉਸ ਪ੍ਰਭੂ ਨੂੰ ਪਾਏ ਉਹ ਉਹੀ ਕਰੇਗਾ। ਸਾਡੇ ਦਿੱਤੇ ਹੁਕਮ ਨੂੰ ਥੋੜੀ ਉਹ ਸੁਣਦਾ ਪਿਆ, ਸਾਡੇ ਦਿੱਤੇ ਹੁਕਮ ਨਾਲ ਥੋੜੀ ਪ੍ਰਭੂ ਚੱਲ ਰਿਹਾ ਹੈ। ਹਾਂ ਅਸੀਂ ਉਸਦੇ ਹੁਕਮ ਚ ਰਹਿਣਾ ਹੈ, ਅਸੀਂ ਉਸਦੇ ਹੁਕਮ ਚ ਚੱਲਣਾ ਹੈ, ਪਰ ਕਈ ਵਾਰ ਅਸੀਂ ਲੋਕ ਹੁਕਮ ਕੱਢ ਦਿੰਦੇ ਹਾਂ ਰੱਬ ਵਾਸਤੇ ਵੀ, ਰੱਬ ਵਾਸਤੇ ਵੀ ਹੁਕਮ ਕੱਢ ਦਿੰਦੇ ਹਾਂ। ਸਾਡੀ ਤਾਕਤ ਸਾਡੀ ਜ਼ਰੂਰਤ ਕਮਾਲ ਦੀ ਹੈ। ਇੱਕ ਜਾਂਦਾ ਹੈ, ਹੱਥ ਜੋੜਦਾ ਹੈ, $125 ਅਮਰੀਕਾ ਚ ਹੈਗੇ, $125 ਰੱਖਦਾ ਹੈ, ਹੱਥ ਜੋੜਦਾ ਹੈ, ਅਰਦਾਸ ਕਰਦਾ ਹੈ, ਔਰ ਪੂਰੀ ਅਰਦਾਸ ਕਹਿਣ ਤੋਂ ਬਾਅਦ ਕਹਿੰਦਾ ਹੈ ਕਿ ਹੇ ਅਕਾਲ ਪੁਰਖ ਮੈਨੂੰ ਤਾਂ ਬਹੁਤ ਗਰੀਬੀ ਦਿੱਤੀ, ਮੈਨੂੰ ਗਰੀਬੀ ਨਹੀਂ ਚਾਹੀਦੀ, ਮੈਨੂੰ ਤੂੰ ਅਮੀਰ ਬਣਾ, ਮੈਨੂੰ ਤਨ ਦੌਲਤ ਦੇ। ਕਈ ਵਾਰ ਜਿੰਨਾ ਖਜ਼ਾਨਿਆਂ ਚੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ। ਮੈਂ ਕਈ ਵਾਰ ਕਹਿੰਦੀ ਹਾਂ ਜਿਹੜੇ ਖਜ਼ਾਨਿਆਂ ਚੋਂ ਗੁਰੂ ਦੇ ਵਾਸਤੇ, ਪ੍ਰਭੂ ਦੇ ਵਾਸਤੇ ਕੁਝ ਹਿੱਸਾ ਨਿਕਲਦਾ ਹੈ ਨਾ, ਉਹਨਾਂ ਨੂੰ ਇਸ ਗੱਲ ਵਿੱਚ ਹੀ ਸੰਤੁਸ਼ਟ ਔਰ ਮਾਣ ਲੈਣਾ ਚਾਹੀਦਾ ਹੈ ਕਿ ਗੁਰੂ ਨੇ ਇਸ ਕਾਬਲ ਬਣਾਇਆ ਕਿ ਅਸੀਂ ਕੁਝ ਉਸ ਦੇ ਦਿੱਤੇ ਪੈਸੇ ਚੋਂ ਜਰਾ ਜਿਹਾ ਇੱਕ ਹਿੱਸਾ ਕਿਧਰੇ ਉਹਦੇ ਰਾਹ ਦੇ ਉੱਤੇ ਖਰਚ ਪਾਏ ਹਾਂ। ਪਰ ਆਦਮੀ ਇਸ ਦੇ ਬਦਲੇ ਵੀ ਮਾਣ ਚਾਹੁੰਦਾ ਹੈ, ਇਸ ਦੇ ਬਦਲੇ ਵੀ ਸਨਮਾਨ ਚਾਹੁੰਦਾ ਹੈ ਔਰ ਸੁਣਨਾ ਚਾਹੁੰਦਾ ਹੈ। एक सवा डॉलर, एक वी पंजा सौ पांच सौ हजार डॉलर भी किसी ने जे किधरे चढ़ा दिता है, केड़ी तेरे खजाने च कमी पै गई है जिदे बारे सुनना चाहना है कि खजाने भरपूर करने मने जे हजार कढे तो कम से कम दस हजार या लख डॉलर की वापसी होनी चाहिदी है, नहीं तो की फायदा मैनू देण दा। माफ करना, यूजुअल ट्रेंड जनरली इंज ही चलता है। कहण वाले बड़े खुश ने, सुनण वाले बड़े खुश ने, लेकिन मैं एक छोटा जिहा नुकता रख रही हां, विचार करना इस दे उपर। मेरी अर्ज है विचार करना, जिस दियां दितियां दातां खा रहे हैं भोग रहे हैं, उस दियां दितियां दातां चो जे चंद को कोई हिस्सा कढ़ के उस दे राज में खर्च कर दिता, मैनू शुकराना देना चाहिदा है कि बदले च डिमांड करना चाहिदा कि जेड़ा मेरा कटिया है खजाना ना रब्बा उन्हू होर भर दे, होर भर दे। उन्हें इन्ना कुछ तो दिता है, दे दे के दे दे के रजाया उसनू, पर बंदे दा मन रजदा कोई नहीं, रजदा मन। मैं एक अरेबियन कहानी पढ़ी सी, बड़ी सुंदर। एक फकीर, एक मुसलमान सूफी फकीर, एक बादशाह दे महल दे आसपास घूम रहा सी। दुनिया अंदर जा रही सी, सो भी चला गया। बादशाह ने देखिया मेरे आज फकीर आया है, तो अपनी गद्दी तो उठिया, जाके सत्कार कीता, स्वागत कीता, बिठाया, कहिंदा की सेवा करा मैं तुहाडी। फकीर कहिंदा मैनू लोड़ नहीं है इस वेले किसी चीज की। कहिंदे नहीं कुछ ते सही। कहिंदा चंगा फिर मैं तेनू यह दस दया, तू मेरी लोड़ पूरी नहीं कर सकेगा, सो मेरे को पुछ भी ना। बादशाह नूं थोड़ी तैश आ गई, हद हो गई, मैं बादशाह ए फकीर मैं दी लोड़ नहीं पूरी कर सकांगा, नहीं नहीं तुसी मंगो की चाहिदा है। कहिंदे कुछ नहीं, जे तू करना ही चाहना है ना ते ए मेरा कासा जेड़ा है ना, इच्छा मंगन वाला बर्तन कासा उन्हूं कहिंदे, कहिंदे तू मेरे इस कासे नूं भर दे, बस इन्ना ही काम। इन्ना जिहा कासा सी छोटा जिहा हाथ विच फड़े, बादशाह हस पिया, लै ए ते कोई गल ही नहीं, सोचदा है जे हुण भरण ही लग्या ते कासा निका जिहा है ते फिर अज अनाज या किसे गुड़ नल की भरना, अज हीरे मोती पाओ इहदे च। खजानची नूं हुकम कीता, जाओ बई लैके आओ। लियाया उन्हें, जिन्ना को नीडल सीगा उन्ना को हथ विच लिया, कासे च पाया। लेकिन चमत्कार, ज्यू पाया ते देखिया खाली है कासा, थले जरा जे मोती नजर आ रहे ने, कासा खाली। होर पाई मुठ फिर खाली, होर पाई फिर खाली, होर पाई कासा फिर खाली दा खाली। कहिंदे ने बादशाह दा सारा खजाना खाली हो गया, पर फकीर दा कासा नहीं भरिया। हार मन के बादशाह ने कहा कि भई मैनू तुसी ये दसो कि तुहाडा कासा भर क्यों नहीं रहा, मेरा खजाना खाली हो गया, और अरब दा सब तो वड्डा खजाना मेरे कोल है, और मेरा खाली हो गया और तेरा कासा अजे भी भरिया नहीं, एक ही चक्कर है। की जादू इस विच, की जादू ब्लैक मैजिक तू करके मैनू परमा रहा है। फकीर कहिंदा मैं कुछ जादू नहीं कर रहा, ए बादशाह ए मेरा कासा एक आदमी मरे हुए आदमी दी खोपड़ी दा बनया, ते ए बंदे दी खोपड़ी जदों जिउंदा सी तां नहीं कदी भरी, ते मरी खोपड़ी कित्थों भर जाएगी। सैंस खटे लख को उठता वे, सौ ते हजार, हजार ते लख, लख ते करोड़, जिउंदियां जी कदी एदा मन नहीं भरिया, जिउंदियां जी कदी एदा दिमाग नहीं भरिया, ते हुण मरिया कित्थों भर जाएगा। मैं ताइयो तैनू कहा सी तू मेरी लोड़ पूरी नहीं कर सकेगा, क्योंकि मैं सारे दूर दूर घूम घूम के देश परदेश एक एक बंदे नू मैं कहा कि मैनू भर के दिखा दो, पर ए कासा नहीं भर रहा, और शायद ए कासा कदी भी नहीं भरेगा। सो पात सहा, सहा पात साहिब नानक रहन रजाई, ओ पातशाहां दे पातशाह प्रभु दे हुकम दे विच रजा दे विच रहन रजाई, उस दी रजा दे विच जेड़ा रहन लग पाए, सही मायने च मन उस दा ही परदा जे होर किसे दा नहीं परदा। बाणी प्रमाण देके कह रही, तृप्त वही सच भोजन खाया, मन तन रसना नाम ध्याया। तृप्ति उसनु मिली जिसने मालिक दे नाम दा ओट आसरा लिया। खाली नाम ओ नहीं जड़ा जुबान जुबान ते है, नाम ओ जड़ा हृदय च है, जड़ा मन विच है, जड़ा दिल विच है। नाम नाम मैंने नाम करदिया करदिया नाम मैं जिसदी मैं मुक गई ते नाम पिछे बचिया है, तृप्त ओई है, संतुष्ट ओई है, इस दुनिया दे विच रज्या ओई है, जिस दे भीतर जिस दे दिल विच उस मालिक दे दिल दे उस दिलदार दया प्यार होवे। प्यार ही नहीं इकरार भी होवे, इकरार ही नहीं प्यार दी झनकार भी दिल विच होवे। झनकार मैं झनकार किस नूं कह रही हां? कहिंदे ने ना जदों दुनियावी लफ्ज़ां च किसे दा किसे नाल प्यार हो जाए ते अंग्रेजी च कहावत कहंदे ने द बेल्स आर रिंगिंग इन माय ईयर्स, माने प्यार दी निशानी के बेल्स की घंटियां वज्जण लग पईयां, कन्न विच प्यार हो गया। ते जे दुनियावी किसे दा किसे नाल हो जाए ते कहंदे कन्नां च घंटियां खड़करियां ने, ते जिहदा रब नाल प्यार हो जाए उत्थे ते घड़ियाल ही खड़कणगे, अनहद नाद ही वजणगे। और उन अनहद नाद नू उस अंतर चल रही धुनी नू जिसने सुनिया, उसका जीवन, उसका शरीर, उसका मन, उसका तन, उसका घर, उसके जन्म देने वाले मां बाप, जिस घर विच रवे ओ घर, जिस देश रवे ओ देश, जिस दुनिया च आवे ओ दुनिया, सब तन तन हो जांदे ने, सब तन तन हो जांदे ने। ते ए तन धनता उन्ना नू मिलेगी जेड़ा कहेगा सब तन कहो, सब तन कहो, गुरु सतगुरु, गुरु सतगुरु, जित मिले हर परदा कजिया। धन कहे आप तन हो जाए, उस्तत गाए आप उस्तता दे विच शामिल हो जाए। उस मालक दी वड्याई नू, वड्डे साहिब दी वड्याई नू कह के जो आनंद इस वेले मैनू मिल रहा है, उम्मीद करनी आ उही आनंद तुसा भी महसूस कर रहे होगे। क्योंकि मिश्री ते मिठी है ना, जेड़ा खावे उहदे वास्ते मिठी है। चाहे असी मिश्री दे कम जो बेसिक जो कंपोनेंट्स ने उहदे की है की नहीं है उसी जानिए ना जानिए, जेड़ा खाए मिश्री नू मिठा, जेड़ा पीए पानी प्यास बुझदी है। इंज ही इस बाणी दे विच जो रस है, जो आनंद है, जो सुख है, जो कहे उह भी जानदा है, जो सुने वह भी रंग ते रस रुमाणदा है। इस रस रंग नू शुकर है, इस रस रंग नू माणिए ते अपनी जिंदगी नू सफल कर लईए, आना सफल कर लईए। और शायद खुद मेरे वास्ते भी गुरु नानक देव जी दे पावन इस जन्म उत्सव इस गुरपुरब नू यह मनाण दा तरीका कितना वधिया, उन्हां दी कही बाणी, उन्हां दा क्या जपजी साहब, और उस नूं समझ रहे हां। ते कल गुरपुरब, कल ओ दिन जिस दिन गुरदेव प्रगटे, कल ओ दिन जदों दिन जिस घड़ी जिस मुहूर्त पावन मुबारक कदम टिकाए इस दुनिया दे उपर, बलदी सड़दी दुनिया नूं अपने प्यार दी ठंड देन आया, कल तारण गुरु नानक आया, गुरु नानक आया ते फिर पक्का रह गया साडे दिलां च इस जपजी साहब दे रूप विच, अपनी बाणी दे रूप दे विच अज भी साडे कोल, साडे दिलां च, साडे मनां च। मनाइए इस पुरब नूं उस प्यारे दी याद करके, मनाइए इस पुरब नूं उस दी दित्ती एह कृपा जपजी साहब नूं समझ के। इत्थे ही समाप्ति है, 27 पौड़ी तक अज पूर्ण होया,